साइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं मॉन्ट्रियल 4386209000, अमेरिका 6415525037,
24 घंटे। लख वगदे दरिया जहान उत्ते मिठा शरबत नहीं एदी आब जेहा, लख सोनिया नारा फिरदियां ने कित्थों लभना हुसन पंजाब जेहा, लख आउण बहारा मुल्क बेगाने नहीं महकदा फुल गुलाब जेहा, सारी दुनिया घूम के वेख लई नहीं लभिया मुल्क पंजाब जेहा, नहीं लभिया देश पंजाब जेहा। तो पंजाब दी गल, पंजाब पानियां दी गल करांगे महक रेडियो ते।
पंजाब दियां खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक, हसदा गांदा खुशी मनांदा महका वंडदा महक रेडियो।
ਪਿੰਡਾਂ ਦੀਆਂ ਸ਼ਹਿਰਾਂ ਦੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ
WTRM 70 ਰੇਡੀਓ ਪਰ ਮਹਿਕ ਨੂੰ ਆਨ ਕਰ ਚੁੱਕੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀ ਆਇਆਂ। ਅੱਜ ਦਿਨ ਬੁੱਧਵਾਰ ਜੂਨ ਮਹੀਨੇ ਦੀ 17 ਤਰੀਕ ਸਾਲ 2020 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ। ਕੱਲ੍ਹ ਟੈਂਪਰੇਚਰ 26 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਔਰ 8 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ। ਸਵੇਰ ਦਾ ਸੂਰਜ 5:37 ਤੇ ਚੜਿਆ ਔਰ ਛਿਪੇਗਾ 9:03 ਤੇ। ਰੇਡੀਓ ਪ੍ਰੋਗਰਾਮ ਉਸ ਪ੍ਰਮਾਤਮਾ ਦੇ ਓਟ ਆਸਰਾ ਦੇ ਨਾਲ ਤੁਹਾਡੀ ਦਲੀਸ ਤੇ ਤੁਹਾਡਾ ਆਪਣਾ ਵੀਰ ਚੁਪਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ। ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਤੋਂ ਲੈ ਕੇ 1 ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਹੋ। ਤੇ ਸਾਡਾ ਮਹਿਕ ਟੈਲੀਵਿਜ਼ਨ 24 ਘੰਟੇ 7 ਦਿਨ IPTV ਤੇ, JEM TV, ਜਾਦੂ TV, Star TV ਤੇ ਉਸਦਾ ਵੀ ਤੁਸੀਂ ਆਨੰਦ ਮਾਣਦੇ ਆ। ਰੇਡੀਓ ਪ੍ਰੋਗਰਾਮ ਦੇ ਵਿੱਚ ਬੜੀ ਜਲਦੀ ਰਮਨ ਜੀ ਹੋਣੀ ਖਬਰਾਂ ਲੈ ਕੇ ਹਾਜ਼ਰ ਹੋਣਗੇ ਦੁਨੀਆਂ ਭਰ ਦੀਆਂ ਔਰ ਲੋਕਲ ਖਬਰਾਂ ਤੇ ਸਤਪਾਲ ਜੋਲ ਸਾਹਿਬ ਛਾਤ ਮਾਰਨਗੇ ਹਮੇਸ਼ਾ ਦੀ ਤਰ੍ਹਾਂ ਔਰ ਇਸ ਦੇ ਨਾਲ ਨਾਲ ਨਪਿੰਦਰ ਬਰਾੜ ਜੀ ਖਬਰਾਂ ਤੇ ਨਿਰਸਸ ਕਰਨਗੇ, ਗੀਤ ਸੰਗੀਤ ਵੀ ਹੋਵੇਗਾ, ਤੁਹਾਡੇ ਨਾਲ ਗੱਲਾਂ ਬਾਤਾਂ ਹੋਣਗੀਆਂ ਔਰ ਇੱਕ ਛੋਟੀ ਬ੍ਰੇਕ ਲੈ ਲਈਏ, ਵਾਪਸ ਆ ਰਹੇ ਹਾਂ ਬ੍ਰੇਕ ਤੋਂ ਬਾਅਦ।
ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਭਰਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ।
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ 13 ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਓਨਟਾਰੀਓ, ਤੁਸੀਂ ਲੋਕਾਂ ਨੂੰ COVID-19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ, 2 ਮੀਟਰ ਦੀ ਦੂਰੀ ਤੇ ਰਹੋ। ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜਾਨਾਂ ਬਚਾਓ। ontario.ca/coronavirus ਤੇ ਹੋਰ ਜਾਣੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
Hi, it's Kevin Yard, your member of provincial parliament for Brampton North. People are hurting during the COVID-19 pandemic. That's why I've been fighting for stronger protection for seniors and frontline workers, lower auto insurance rates, and better supports for small businesses. The current government hasn't budged yet, but let's not give up. Let's make sure Bramptonians get the protection and supports you need.
ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਣਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ, ਜਿਵੇਂ ਕਿ ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ 'ਚ ਦਰਦ ਜਾਂ ਫਿਰ ਹੋਵੇ ਬੈਕ ਦੀ ਕੋਈ ਵੀ ਪ੍ਰੋਬਲਮ। ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ ਜਿਵੇਂ ਕਿ ਭੁੱਖ ਨਾ ਲੱਗਣਾ, ਭਾਰ ਘਟਣਾ ਜਾਂ ਫਿਰ ਡਰੱਗ ਅਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 6478562516 647-855-2516 ਸੁਜੋਕ ਹੋਮਿਓਪੈਥਿਕ ਕਲੀਨਿਕ 145 ਕਲੀਅਰੈਂਸ ਸਟਰੀਟ ਯੂਨਿਟ ਨੰਬਰ 26 ਬ੍ਰੈਂਪਟਨ।
ਹੁਣ ਕੌਣ ਫ੍ਰਿਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ ਹਫ਼ਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ ਉਹ ਵੀ ਸਤੋ ਘੱਟ ਕੀਮਤ ਤੇ 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ। ਕਾਲ ਕਰੋ 905-450-2828 9054502828 Brampton TV and Appliances.
वे जीजा आ के पार।
ओ सालिए मैं चल गया ट्रक लेके पार। की हो गया? आज बड़ी कर दी है जीजे नु याद।
वे मार गया ही कोई तेरे वर्गा कार नु ट्रक दी साइड करती है साबन दानी वांगू कट्ठी आंदे आ चक्कर होए बुरा हाल।
ओ मैं करदा फोन सब नालों पुराने तजुर्बेकार ब्रैम्पटन विच दशमेश ऑटो बॉडी दे मालिक बिंत सिंह ढालीवाल।
Specialized in emission testing, safety inspection, oil change, engine, transmission repair, tune-up and brakes. 89 Stafford Drive, Brampton. Call 905-459-1666.
The Shamesh Auto Body and Repair.
ਅਮੈਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 227-905-4052-0052-0052-0004 ਤੇ ਸੰਪਰਕ ਕੀਤਾ ਜਾ ਸਕਦਾ।
Ontario, ਤੁਸੀਂ ਲੋਕਾਂ ਨੂੰ COVID-19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ, 2 ਮੀਟਰ ਦੀ ਦੂਰੀ ਤੇ ਰਹੋ। ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜਾਨਾਂ ਬਚਾਓ। ontario.ca/coronavirus ਤੇ ਹੋਰ ਜਾਣੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਪੰਜਾਬੀਆਂ ਨਾਲ ਜੁੜੀ ਹਰ ਆਮ ਅਤੇ ਖਾਸ ਖਬਰ ਪਹੁੰਚਾਉਂਦੇ ਹਾਂ ਤੁਹਾਡੇ ਤੱਕ। ਖਬਰ ਹੋਵੇ ਸਿਆਸੀ ਗਲਿਆਰਿਆਂ ਤੋਂ ਜਾਂ ਹੋਵੇ ਗੱਲ ਫਿਲਮੀ ਸਿਤਾਰਿਆਂ ਦੀ, ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਭਰਿਆ ਹਰ ਅੰਦਾਜ਼ ਮਹਿਕ ਰੇਡੀਓ ਦੇ ਨਾਲ। ਮਹਿਕ ਮੀਡੀਆ ਗਰੁੱਪ, ਦ ਨੇਮ ਕਮਿਊਨਿਟੀ ਟਰੱਸਟ।
ਜੀ ਹਾਂ, ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ। ਖਬਰਾਂ ਲੈ ਕੇ ਰਮਨ ਜੀ ਹੁਣੀ ਹਾਜ਼ਰ ਨੇ ਔਰ ਇਹਨਾਂ ਖਬਰਾਂ ਨੂੰ ਹੋਮ ਲਾਈਫ ਸਿਲਵਰ ਸਿਟੀ ਦੇ ਗਰਚਾ ਬ੍ਰਦਰ ਵੀ ਸਪੌਂਸਰ ਕਰਦੇ ਨੇ। ਹੋਮ ਲਾਈਫ ਸਿਲਵਰ ਸਿਟੀ ਤੋਂ ਤੁਸੀਂ ਹੈਰ ਹੋਣਾ ਚਾਹੁੰਦੇ ਆ ਔਰ ਇਹਨਾਂ ਦੇ ਨਾਲ 600 ਤੋਂ ਵੱਧ ਏਜੰਟ ਨੇ ਔਰ ਵਧੀਆ ਕੰਪਨੀਆਂ ਔਰ ਵਧੀਆ ਕੰਮ ਕਰਨ ਵਾਲੇ ਏਜੰਟ ਹੈ ਇਹਨਾਂ ਦੇ ਨਾਲ ਔਰ ਬਹੁਤ ਵਧੀਆ ਮਾਹੌਲ ਦੇ ਵਿੱਚ ਕੰਮ ਕਰਨਾ ਚਾਹੁੰਦੇ ਤੁਸੀਂ ਤੇ ਨੰਬਰ ਹੈ 4905913-8500 ਤੇ ਕਾਲ ਕੀਤੀ ਜਾ ਸਕਦੀ ਹੈ ਤੇ ਇਹਨਾਂ ਦੇ ਨਾਲ ਹੀ ਕੰਮ ਕਰਦੇ ਨੇ ਹੋਮ ਲਾਈਫ ਸਿਲਵਰ ਸਿਟੀ ਤੇ ਜਤਿੰਦਰ ਗੰਡਮ ਜੀ। ਜਤਿੰਦਰ ਗੰਡਮ ਜੀ ਕੋਲ ਇੱਕ ਪ੍ਰੋਪਰਟੀ ਆ ਜਿਹੜਾ ਡਿਟੈਚ ਘਰ ਆ ਉਸਦੀ ਕਲੋਜ਼ਿੰਗ ਆ ਅਗਲੇ ਸਾਲ ਹੋਣੀ ਆ ਔਰ ਉਹ ਪਰਿਵਾਰ ਨੇ ਜਿਹੜਾ ਘਰ ਵੇਚਣਾ ਅਰਜੈਂਟ ਵੇਚਣਾ ਔਰ ਜੇ ਤੁਸੀਂ ਕਲੋਜ਼ਿੰਗ ਤੋਂ ਪਹਿਲਾਂ ਹੀ ਘਰ ਲੈਣਾ ਚਾਹੁੰਦੇ ਬੁੱਕ ਕਰਾਇਆ ਸੀ ਔਰ ਇਹ ਘਰ ਆ ਜਿਹੜਾ ਤੁਹਾਨੂੰ ਮਾਰਕੀਟ ਨਾਲ ਕਾਫ਼ੀ ਸਸਤਾ ਮਿਲੇਗਾ ਔਰ ਨੰਬਰ ਆ 647-225-0606 ਤੇ ਕਾਲ ਕੀਤੀ ਜਾ ਸਕਦੀ ਹੈ। 647-225-0606 ਤੇ ਸੰਪਰਕ ਤੁਸੀਂ ਕਰ ਸਕਦੇ ਹੋ ਤੇ ਪਰਫੈਕਟ ਹੋਮ ਕੇਅਰ ਐਂਡ ਡੱਕ ਕਲੀਨਿੰਗ। ਤੁਸੀਂ ਡੱਕ ਕਲੀਨਿੰਗ ਦੀਆਂ ਸਵਾਲ ਲੈਣੀਆਂ ਚਾਹੁੰਦੇ ਆ ਸਾਡੇ ਜਿਹੜੇ ਹੀਟ ਵੈਂਟ ਫਰਨਿਸ਼ ਔਰ ਇਸ ਦੇ ਨਾਲ ਨਾਲ ਰਿਟਰਨ ਏਅਰ ਦੇ ਵੈਂਟ ਕਲੀਨ ਕਰਾਉਣੇ ਚਾਹੁੰਦੇ ਤੁਸੀਂ ਤੇ ਨੰਬਰ ਨੋਟ ਕਰ ਲਓ ਹੋਮ ਪਰਫੈਕਟ ਹੋਮ ਕੇਅਰ ਵਾਲਿਆਂ ਦਾ ਪੌਲ ਗਰੇਵਾਲ ਜੀ 416-357-0472 ਤੇ ਕਾਲ ਕੀਤੀ ਜਾ ਸਕਦੀ ਹੈ। ਵੁੱਡਸ਼ੀਲਡ ਰੂਫਿੰਗ ਦਾ ਨੰਬਰ ਨੋਟ ਕਰੋ, ਰੂਫ ਦਾ ਕੰਮ ਕਰਾਉਣਾ ਚਾਹੁੰਦੇ ਤੁਸੀਂ ਤੇ ਸਿਕੰਦਰ ਜੀ ਦਾ ਨੰਬਰ ਹੈ 647-448-4842 647-448-4842 ਤੇ ਸੰਪਰਕ ਤੁਸੀਂ ਕਰ ਸਕਦੇ ਹੋ। ਰੇਡੀਓ ਪ੍ਰੋਗਰਾਮ ਦੇ ਵਿੱਚ ਦੱਸ ਦਈਏ ਕਿ A1 ਕੰਕਰੀਟ ਤੋਂ ਕੰਕਰੀਟ ਦੀਆਂ ਸਵਾਵਾਂ ਲੈਣੀਆਂ ਚਾਹੁੰਦੇ ਹਾਂ। ਐਕਸਪੋਜ਼ਡ ਕੰਕਰੀਟ ਪਾਉਣੀ ਹੋਵੇ, ਡਰਾਈਵੇ ਬਣਾਉਣਾ ਤੁਸੀਂ ਪੈਟੀਓ ਸਾਈਡਵਾਕ ਬਣਾਉਣਾ ਹੋਏਗਾ ਪਲੇਨ ਕੰਕਰੀਟ ਜਾਂ ਫਿਰ ਐਕਸਪੋਜ਼ਡ ਕੰਕਰੀਟ ਦਾ, ਤੇ ਨੰਬਰ ਹੈ 416-456-1464, 416-456-1464 ਤੇ ਕਾਲ ਕੀਤੀ ਜਾ ਸਕਦੀ। ਰਮਨ ਜੀ ਵੈਲਕਮ ਟੂ ਦੀ ਸ਼ੋ, ਗੋ ਅਹੈਡ ਪਲੀਜ਼।
ਖਬਰਾਂ ਦੇ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾਉਂਦੇ ਅੱਜ ਦੀਆਂ ਖਾਸ ਤੇ ਵੱਡੀਆਂ ਖਬਰਾਂ ਤੇ। ਉੱਤਰੀ ਕੋਰੀਆ ਨੇ ਹੁਣ ਦੱਖਣੀ ਕੋਰੀਆ ਖਿਲਾਫ਼ ਫੌਜੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਉੱਤਰੀ ਕੋਰੀਆ ਦੀ ਇਸ ਧਮਕੀ ਤੋਂ ਬਾਅਦ ਹੁਣ ਦੱਖਣੀ ਕੋਰੀਆ ਨੇ ਕਿਹਾ ਕਿ ਅਗਰ ਕੋਰੀਆ ਫੌਜੀ ਕਾਰਵਾਈ ਕਰਦਾ ਤਾਂ ਇਸ ਦੇ ਸਖ਼ਤ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ। IANS ਦੇ ਮੁਤਾਬਕ ਯੂੰਗ ਹੈਪ ਨਿਊਜ਼ ਏਜੰਸੀ ਨੇ ਦੱਖਣੀ ਕੋਰੀਆ ਨੂੰ ਸੈਨਿਕ ਕਾਰਵਾਈ ਲਈ ਤਿਆਰ ਰਹਿਣ ਦੀ ਧਮਕੀ ਦੇਣ ਤੋਂ ਬਾਅਦ ਮੰਗਲਵਾਰ ਦੋਵਾਂ ਦੇਸ਼ਾਂ ਦਰਮਿਆਨ ਬਣਿਆ ਸੰਯੁਕਤ ਕੈਂਪ ਦਫ਼ਤਰ ਉੱਤਰੀ ਕੋਰੀਆ ਵੱਲੋਂ ਉਡਾਉਣ ਦੀ ਖ਼ਬਰ ਛਾਪੀ ਹੈ। ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਅਮਰੀਕਾ ਵੱਲੋਂ ਧਮਕੀ ਮਿਲਣ ਤੋਂ ਬਾਅਦ ਕੇਸੋਂਗ ਤੇ ਮਾਊਂਟ ਕੁਮਗਾਂਗ ਸੈਰ ਸਪਾਟਾ ਜ਼ੋਨ ਵਿਚਲੇ ਇੱਕ ਅੰਤਰ ਕੋਰੀਆ ਦੇ ਉਦਯੋਗਿਕ ਪਾਰਕ ਵਿੱਚ ਆਪਣੇ ਬਿਆਨ ਦਰਜ ਕਰਵਾਏ ਸਨ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ ਉਹਨਾਂ ਦੇ ਕੋਰੋਨਾ ਵਾਇਰਸ ਦੇ ਇਨਫੈਕਟਿਡ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 16 ਜੂਨ ਨੂੰ ਸਿਹਤ ਮੰਤਰੀ ਸਤੇਂਦਰ ਜੈਨ ਦੇ ਕੋਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਪਾਈ ਗਈ ਸੀ। ਡਾਕਟਰਾਂ ਮੁਤਾਬਕ ਉਹਨਾਂ ਦੀ ਹਾਲਤ ਫਿਲਹਾਲ ਸਥਿਰ ਹੈ। ਉਹਨਾਂ ਨੂੰ ਤੇਜ਼ ਬੁਖਾਰ ਸੀ ਤੇ ਸਾਹ ਲੈਣ ਵਿੱਚ ਮੁਸ਼ਕਲ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਦਿੱਲੀ ਦੇ ਸਿਹਤ ਮੰਤਰੀ ਜੈਨ ਬਿਮਾਰ ਰਹਿਣ ਤੋਂ ਪਹਿਲਾਂ ਮਹੱਤਵਪੂਰਨ ਮੀਟਿੰਗਾਂ ਦੌਰਾਨ ਨਿਰੰਤਰ ਮੌਜੂਦ ਰਹੇ ਸਨ। ਇਨ੍ਹਾਂ ਮੁਲਾਕਾਤਾਂ 'ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਸ਼ਾਮਲ ਹੈ। ਅਮਿਤ ਸ਼ਾਹ ਤੋਂ ਇਲਾਵਾ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਸਿੰਘ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਿਹਤ ਮੰਤਰੀ ਮਨੀਸ਼ ਸਿਸੋਦੀਆ ਸ਼ਾਮਲ ਰਹੇ ਸਨ। ਦਿੱਲੀ ਤੇ ਕੇਂਦਰ ਨਾਲ ਜੁੜੇ ਕਈ ਵੱਡੇ ਅਧਿਕਾਰੀਆਂ ਦੇ ਹੋਰ ਵੀ ਮੌਜੂਦ ਰਹਿਣ ਦੀ ਖ਼ਬਰ ਹੈ। ਪੂਰਬੀ ਲਦਾਖ 'ਚ ਅਸਲ ਕੰਟਰੋਲ ਰੇਖਾ ਦੇ ਨਾਲ ਚੀਨ ਦੀ ਫੌਜੀ ਹਮਲੇ ਦੀ ਨਿੰਦਾ ਕਰਦਿਆਂ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਨੇ ਚੀਨੀ ਸਮਾਨ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। CAT ਨੇ ਤਕਰੀਬਨ 500 ਆਯਾਤ ਵਸਤੂਆਂ ਦੀ ਸੂਚੀ ਵੀ ਤਿਆਰ ਕਰ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਜੂਨ ਨੂੰ ਸ਼ਾਮ 5 ਵਜੇ ਭਾਰਤ ਚੀਨ ਤਣਾਅ ਤੇ ਸਰਵ ਪਾਰਟੀ ਬੈਠਕ ਬੁਲਾਈ ਹੈ। ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਪ੍ਰਧਾਨ ਮੰਤਰੀ ਇਸ ਸਥਿਤੀ ਬਾਰੇ ਪਾਰਟੀ ਦੇ ਸਾਰੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ। ਵੱਖ ਵੱਖ ਸਿਆਸੀ ਪਾਰਟੀਆਂ ਦੇ ਪ੍ਰਧਾਨ ਇਸ ਵਰਚੁਅਲ ਮੀਟਿੰਗ 'ਚ ਹਿੱਸਾ ਲੈਣਗੇ। ਫੌਜੀ ਪੱਧਰ ਤੇ ਭਾਰਤ ਚੀਨ ਵਿਚਾਲੇ ਗੱਲਬਾਤ ਨੂੰ ਰੋਕ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਗਲਵਾਨ ਘਾਟੀ ਝੜਪ 'ਚ ਪੰਜਾਬ ਦੇ 4 ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਸੋਗ ਪ੍ਰਗਟ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮ੍ਰਿਤਕਾਂ ਦੇ ਇੱਕ ਇੱਕ ਰਿਸ਼ਤੇਦਾਰ ਨੂੰ ਸਰਕਾਰੀ ਨੌਕਰੀ ਦੇ ਨਾਲ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਲੱਦਾਖ ਦੀ ਗਲਵਾਨ ਘਾਟੀ 'ਚ ਹੋਈ ਹਿੰਸਕ ਟਕਰਾਅ ਤੇ ਦੁੱਖ ਤੇ ਸਦਮੇ ਦਾ ਪ੍ਰਗਟਾਵਾ ਕੀਤਾ ਹੈ। ਉਹਨੇ ਕਿਹਾ ਕਿ ਦੇਸ਼ ਲਈ ਇਹਨਾਂ 4 ਬਹਾਦਰਾਂ ਦੀਆਂ ਜਾਨਾਂ ਚਲੇ ਗਈਆਂ, ਕੌਮ ਲਈ ਇਹਨਾਂ ਦੀ ਕੁਰਬਾਨੀ ਨੂੰ ਭੁੱਲਿਆ ਨਹੀਂ ਜਾਵੇਗਾ। ਕੈਪਟਨ ਨੇ ਕਿਹਾ ਕਿ ਪਰਿਵਾਰਾਂ ਨੂੰ ਹੋਏ ਨੁਕਸਾਨ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਪਦਾਰਥਿਕ ਚੀਜ਼ਾਂ ਨਾਲ ਮੁਆਵਜ਼ਾ ਨਹੀਂ ਦਿੱਤਾ ਜਾ ਸਕਦਾ, ਪਰ ਮੁਆਵਜ਼ਾ ਤੇ ਨੌਕਰੀਆਂ ਉਹਨਾਂ ਦੀ ਕੁਝ ਮਦਦ ਕਰਨ ਦੇ ਵਿੱਚ ਸਹਾਈ ਹੋਣਗੀਆਂ। ਕੈਪਟਨ ਨੇ ਇਸ ਹਿੰਸਕ ਝੜਪ 'ਚ ਆਪਣੀ ਜਾਨ ਗੁਆ ਚੁੱਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਕੈਪਟਨ ਨੇ ਕਿਹਾ ਕਿ ਕੈਬਨਿਟ ਮੰਤਰੀ ਸ਼ਹੀਦਾਂ ਦੇ ਅੰਤਿਮ ਸੰਸਕਾਰ 'ਚ ਸੂਬਾ ਸਰਕਾਰ ਦੀ ਨੁਮਾਇੰਦਗੀ ਕਰਨਗੇ, ਜੋ ਉਹਨਾਂ ਦੇ ਜੱਦੀ ਪਿੰਡਾਂ 'ਚ ਪੂਰੇ ਸਰਕਾਰੀ ਸਨਮਾਨਾਂ ਨਾਲ ਆਯੋਜਿਤ ਕੀਤੇ ਜਾਣਗੇ। ਉਹਨਾਂ ਸੰਬੰਧਿਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਸ਼ਹੀਦ ਫੌਜੀਆਂ ਦੀਆਂ ਮ੍ਰਿਤਕ ਦੀਆਂ ਪ੍ਰਾਪਤ ਕਰਨ ਲਈ ਸਾਰੇ ਢੁਕਵੇਂ ਪ੍ਰਬੰਧ ਕਰਨ। ਦਰਅਸਲ ਭਾਰਤ ਤੇ ਚੀਨ ਵਿਚਾਲੇ ਹੋਈ ਝੜਪ ਦੇ ਵਿੱਚ ਭਾਰਤ ਦੇ ਤਕਰੀਬਨ 20 ਜਵਾਨ ਸ਼ਹੀਦ ਹੋਏ ਨੇ। ਇਹਨਾਂ 'ਚੋਂ 4 ਜਵਾਨ ਪੰਜਾਬ ਨਾਲ ਸੰਬੰਧਿਤ ਸਨ। ਹਾਲਾਂਕਿ ਪਹਿਲਾਂ ਕਿਹਾ ਗਿਆ ਸੀ ਕਿ ਭਾਰਤ ਦੇ 3 ਜਵਾਨ ਸ਼ਹੀਦ ਹੋਏ ਨੇ, ਪਰ ਹੁਣ ਭਾਰਤੀ ਫੌਜ ਵੱਲੋਂ 20 ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਅਸਿਮਟੋਮੈਟਿਕ ਜਾਂ ਹਲਕੇ ਬੁਖਾਰ ਵਾਲੇ ਲੋਕਾਂ ਨੂੰ ਘਰ 'ਚ ਆਈਸੋਲੇਟ ਕਰਨ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਇਸ ਮੁਤਾਬਕ ਜੇਕਰ ਕੋਰੋਨਾ ਪਾਜ਼ੇਟਿਵ ਮਰੀਜ਼ ਕੋਲ ਘਰ 'ਚ ਸਾਰੀਆਂ ਸਹੂਲਤਾਂ ਹੈ ਜਿੱਥੇ ਉਹ ਵੱਖਰੇ ਤੌਰ 'ਤੇ ਰਹਿ ਸਕਦਾ, ਤਾਂ ਉਸ ਸਥਿਤੀ 'ਚ ਘਰ ਆਈਸੋਲੇਟ ਹੋਣ ਦੀ ਇਜਾਜ਼ਤ ਹੋ ਸਕਦੀ ਹੈ, ਪਰ ਮਰੀਜ਼ ਨੂੰ ਘਰ ਦੀ ਇਕੱਲਤਾ ਲਈ ਅੰਡਰਟੇਕਿੰਗ ਦੇਣੀ ਪਏਗੀ। ਜ਼ਿਲ੍ਹਾ ਪ੍ਰਸ਼ਾਸਨ ਸਾਰੀਆਂ ਜ਼ਰੂਰਤਾਂ ਨੂੰ ਵੀ ਵੇਖੇਗਾ ਤੇ ਇਹ ਵੀ ਦੇਖਿਆ ਜਾਵੇਗਾ ਕਿ ਕੀ ਮਰੀਜ਼ ਹੋਮ ਆਈਸੋਲੇਟ ਹੋਣ ਦੇ ਯੋਗ ਹੈ ਜਾਂ ਨਹੀਂ। ਮਰੀਜ਼ ਨੂੰ ਆਪਣੀ ਸਿਹਤ ਦੀ ਹਰ ਰੋਜ਼ ਜਾਂਚ ਕਰਾਉਣੀ ਪਏਗੀ। ਇਸ ਦੇ ਨਾਲ ਹੀ ਜੇ ਸਿਹਤ ਕਿਸੇ ਵੀ ਤਰੀਕੇ ਨਾਲ ਵਿਗੜਦੀ ਹੈ ਜਾਂ ਕਿਸੇ ਕਿਸਮ ਦੇ ਲੱਛਣ ਪੈਦਾ ਹੁੰਦੇ ਨੇ, ਤਾਂ ਇਸ ਬਾਬਤ ਸਿਹਤ ਵਿਭਾਗ ਨੂੰ ਤੁਰੰਤ ਜਾਣਕਾਰੀ ਦੇਣੀ ਪਏਗੀ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਦੀ ਰਣਨੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਫ਼ੀ ਪਸੰਦ ਆਈ ਹੈ। ਉਹਨਾਂ ਦੂਜੇ ਸੂਬਿਆਂ ਨੂੰ ਵੀ ਪੰਜਾਬ ਮਾਡਲ ਅਪਣਾਉਣ ਦੀ ਸਲਾਹ ਦਿੱਤੀ ਹੈ। COVID-19 ਨਾਲ ਨਜਿੱਠਣ ਲਈ ਪੰਜਾਬ ਵੱਲੋਂ ਸੂਖਮ ਪੱਧਰ ਤੇ ਕੰਟਰੋਲ ਦੀ ਵਿਧੀ ਤੇ ਘਰ ਘਰ ਸਰਵੇਖਣ ਦੀ ਨੀਤੀ ਅਪਣਾਈ ਗਈ ਹੈ। ਇਸ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਨੇ। ਇਸ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸੂਬਿਆਂ ਨੂੰ ਪੰਜਾਬ ਦਾ ਮਾਡਲ ਅਪਣਾਉਣ ਦੇ ਲਈ ਆਖਿਆ। ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਅੱਜ ਨਵੇਂ 136 ਪੋਜ਼ਿਟਿਵ ਮਾਮਲੇ ਸਾਹਮਣੇ ਆਏ ਨੇ ਤੇ ਇਸ ਦੇ ਨਾਲ ਹੀ ਪੰਜਾਬ 'ਚ ਮੌਤਾਂ ਦਾ ਅੰਕੜਾ 78 ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਜੋ ਆ ਗਿਆ ਅੱਜ ਲਈ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।
हाँ जी, एक पैराडिकल कंपनी ट्रैफिक टिकट मिल गई है ओंटारियो जां यूएसए दे विच, अपना ड्राइविंग अब्सट्रैक्ट जां सीवीओआर साफ सुथरा रखने लई जां स्मॉल क्लेम्स कोर्ट मैटर है, तुसी किसे दे दावा करना है जां तुहाडे ते किसे ने दावा कर दिता है, जां तुहाडे विरुद्ध जजमेंट हो गई है, जां तुहाडा किरायेदार तुहानू किराया नहीं दे रहा उस नूं कढ़ना है, जां सिटी बाय लॉ दी कोई उलंघना हो गई है, तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777 9054519777 चार मैली ड्राइव यूनिट 23 ब्रैम्पटन दे विच। इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
ओंटारियो, तुसी लोकां नूं कोविड-19 तों सुरक्षित रखण लई फर्क लिया रहे हो अते सानू सारियां नूं एक दूजे दी रक्षा लई अपने यत्नां नूं जारी रखण दी जरूरत है। जे तुसी चिंतित हो कि तुहानूं कोविड-19 हो सकदा है जां वायरस दे संपर्क विच आए हो सकदे हो तां टेस्ट करवाओ। शारीरिक दूरी ते अमल करो, 2 मीटर दी दूरी ते रहो। जदों शारीरिक दूरी एक चुनौती होवे तां चेहरे दी कवरिंग पाओ अते अक्सर हाथ धोना जारी रखो। अंदर जां बाहर सुरक्षित रहो, जाना बचाओ। ontario.ca/coronavirus ते होर जानो। ओंटारियो सरकार द्वारा भुगतान किया गया।
ब्रांड्स एट एडवांस बॉलीवुड एंड ट्रिनिटी कॉमन मॉल आर नाउ ओपन फॉर पिकअप।
मेरा नाम दयाल पावला, मैं सब नु सत श्री अकाल अदाब नमस्ते आखदा। तुहानू सब नु पता है पूरा संसार बड़े ही मुश्किल टाइम विचों गुजर रहा। इस सारी प्रक्रिया नु मद्देनजर रख के असी अपने 3 रेस्टोरेंट कुछ समय लिए बंद कर दिते सी ते हुण असी पूरे प्रकाशन नाल कॉन्टैक्टलैस डिलीवरी ते पिकअप लई अपने 2 रेस्टोरेंट, एक एडवांस डिक्सी ते दूसरा ट्रिनिटी मॉल खोल रहे हैं। अपनी जरूरत मुताबिक इस सेवा नु प्रवान करना। धन्यवाद जी।
सो नाउ अपना फेवरेट मील ऑर्डर करने के लिए आज ही ब्रार्स को कॉल लगाएं और घर बैठे बैठे ब्रार्स का टेस्ट पाएं। कॉल ब्रार्स एट डिक्सी एंड एडवांस बॉलीवुड और ब्रार्स एट ट्रिनिटी कॉमन मॉल या फिर ऑर्डर थ्रू स्किप द डिशेस उबर ईट्स एंड डोरडैश।
Hi, it's Kevin Yard, your member of Provincial Parliament for Brampton North. People are hurting during the COVID-19 pandemic. That's why I've been fighting for stronger protection for seniors and frontline workers, lower auto insurance rates, and better supports for small businesses. The current government hasn't budged yet, but let's not give up. Let's make sure Bramptonians get the protection and supports you need.
ਮੇਰੇ ਨਾਲ ਸਤਪਾਲ ਜੋਲ ਸਾਹਿਬ ਨੇ। ਜੋਲ ਸਾਹਿਬ, ਵੈਲਕਮ ਟੂ ਦੀ ਸ਼ੋ ਜੀ। ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਜਗਰਾਜ ਜੀ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਵੀ, ਜੀ ਆਇਆਂ ਨੂੰ ਜੀ।
ਜੀ ਜੋਲ ਸਾਹਿਬ, ਆਪਾਂ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਤਾਂ ਸਾਡੇ ਓਂਟਾਰੀਓ ਸੂਬੇ ਦੀ। ਸੋ ਓਂਟਾਰੀਓ ਸੂਬੇ ਦੇ ਵਿੱਚ ਅਸੀਂ ਗੱਲ ਕਰੀਏ ਜਿਹੜਾ ਲਾਕਡਾਊਨ ਖੁੱਲਣ ਜਾ ਰਿਹਾ, ਡਾਕਟਰ ਸਾਹਿਬ ਓਪਨ ਕਰਨ ਜਾ ਰਹੇ ਨੇ, ਕੀ ਫਾਇਦਾ ਹੋਵੇਗਾ ਜਾਂ ਫਿਰ ਅਜੇ ਵੇਟ ਕਰ ਲੈਂਦੇ ਤਾਂ ਚੰਗੀ ਗੱਲ ਸੀ?
ਦੇਖੋ ਜੀ, ਦੇਖੋ ਕਿ ਸਾਡੇ ਆਪਣੇ ਏਰੀਆ ਦੇ ਵਿੱਚ ਤਾਂ ਪੀਲ ਰੀਜਨ ਦੇ ਵਿੱਚ, ਟਰਾਂਟੋ ਏਰੀਆ ਦੇ ਵਿੱਚ ਜਾਂ ਸਾਊਦਰਨ ਓਂਟਾਰੀਓ ਦੇ ਵਿੱਚ ਵਿੰਡਸਰ ਇਲਾਕਾ ਤੇ ਨਹੀਂ ਖੁੱਲਣ ਜਾ ਰਿਹਾ, ਪਰ ਬਾਕੀ ਜਿਹੜਾ ਸਟੇਜ 2 ਖੁੱਲ ਰਿਹਾ ਉੱਥੇ ਆਲਰੇਡੀ, ਕਿਉਂਕਿ ਪੈਂਡੈਮਿਕ ਦੀ ਓਨੀ ਸਖ਼ਤ ਮਾਰ ਜਿਹੜੀ ਨਹੀਂ ਪਈ, ਸੋ ਪ੍ਰੀਕੋਸ਼ਨਰੀ ਗਵਰਨਮੈਂਟ ਵੀ ਉਸੇ ਤਰੀਕੇ ਦੇ ਨਾਲ ਇਹ ਜੀ ਪੀ ਸਿਲੈਕਟਿਵ ਤਰੀਕੇ ਦੇ ਨਾਲ ਇਹ ਫੇਜ਼ 2 ਨੂੰ ਇੰਪਲੀਮੈਂਟ ਕਰ ਰਹੇ ਨੇ, ਤਾਂ ਕਿ ਇੱਕਦਮ ਜਿਹੜਾ ਜੀ ਪੀ ਅਸੀਂ ਕਿਤੇ ਸੈਕਿੰਡ ਵੇਵ ਦੇ ਵਿੱਚ ਘਿਰ ਨਾ ਜਾਈਏ, ਵੀ ਜਿੱਥੋਂ ਚੱਲੇ ਸੀ ਉੱਥੇ ਪਹੁੰਚ ਜਾਈਏ। ਸੋ ਉਸੇ ਕਰਕੇ ਸਾਵਧਾਨੀ ਵਜੋਂ ਜਗਰਾਜ ਜੀ ਜਿਹੜਾ ਵੀ ਇਹ ਐਮਰਜੈਂਸੀ ਆਰਡਰ ਹੈ ਓਂਟਾਰੀਓ ਦੇ ਵਿੱਚ, ਵੀ ਇਹ 19 ਜੂਨ ਨੂੰ ਖਤਮ ਹੋਣਾ ਸੀ, ਪਰ ਉਹਨੂੰ ਅੱਜ ਫਿਰ ਇਹ ਪਤਾ ਲੱਗਾ ਵੀ 30 ਜੂਨ ਤੱਕ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ। ਇੱਕ ਤਰੀਕੇ ਦੇ ਨਾਲ ਜਿਹੜੇ ਇਹ ਸੋਸ਼ਲ ਗੈਦਰਿੰਗ ਜਾਂ ਘਰ ਦੇ ਅੰਦਰ ਜਾਂ ਘਰ ਦੇ ਬਾਹਰ ਕਿਤੇ ਵੀ ਕੋਈ ਇਕੱਠ ਕਰਨਾ ਛੋਟ ਮੋਟਾ, ਅਤੇ ਉਹਦੇ ਵਿੱਚ 10 ਤੋਂ ਜ਼ਿਆਦਾ ਵਿਅਕਤੀ ਜਿਹੜੇ ਨਹੀਂ ਓਂਟਾਰੀਓ ਦੇ ਵਿੱਚ ਇਕੱਠੇ ਹੋ ਸਕਦੇ, ਇਹ ਜਿਹੜਾ ਐਮਰਜੈਂਸੀ ਆਰਡਰ ਦੇ ਵਿੱਚ ਸ਼ਾਮਲ ਆ। ਅਤੇ ਦੂਸਰੇ ਪਾਸੇ ਅੱਜ ਵੀ ਪਿਛਲੇ 24 ਘੰਟਿਆਂ 'ਚ 6 ਨੰਬਰ ਪ੍ਰਾਪਤ ਹੋਏ ਨੇ, ਭਾਵੇਂ ਕਿ ਕੁਝ ਅਧਿਕ ਦਰਜਨ ਨੰਬਰ ਜਿਹੜੇ ਆ ਉਹ ਪੋਜ਼ਿਟਿਵ ਕੇਸਿਸ ਦੇ ਵਧੇ ਆ, ਪਰ ਇਹਦੇ ਬਾਵਜੂਦ ਇਹ ਆ ਜੀ ਵੀ 200 ਤੋਂ ਥੱਲੇ ਜਦੋਂ ਨੰਬਰ ਰਹੇ ਤੇ ਥੋੜ੍ਹਾ ਇਹ ਆ ਜੀ ਫਿਰ ਹੈਲਥ ਕੇਅਰ ਦੇ ਵਿੱਚ ਲਗਭਗ ਸਾਰੇ ਜਿਹੜੇ ਨੇ ਥੋੜ੍ਹੇ ਇਨਕਰੇਜ ਦਿੰਦੇ ਨੇ। ਅਤੇ ਇਸ ਤਰੀਕੇ ਦੇ ਨਾਲ ਇਹ ਆ ਵੀ ਅੱਜ ਜਿਹੜੀ ਡੈਥ ਰੇਟ ਆ ਸਾਡੇ ਇੱਥੇ ਓਂਟਾਰੀਓ ਦੇ ਵਿੱਚ ਪੂਰਾ 250 ਤੇ ਨੰਬਰ ਜਿਹੜਾ ਉਹ ਪਹੁੰਚ ਗਿਆ ਹੋਇਆ। ਸੋ ਜਿਸ ਕਰਕੇ ਇਹ ਆ ਜੀ ਵੀ ਇਹ ਓਨਟੈਰੀਓ ਦੇ ਵਿੱਚ ਅਤੇ ਕੁਬੈਕ ਦੇ ਵਿੱਚ ਆਪਾਂ ਸਦਾ ਗੱਲ ਕਰਦੇ ਹਾਂ ਕਿ ਬਹੁਤ ਜਿਹੜੀ ਸਖ਼ਤ ਮਾਰ ਕਰੋਨਾ ਵਾਇਰਸ ਦੀ ਪੈ ਚੁੱਕੀ ਆ, ਇਹਦੇ ਤੋਂ ਸਾਨੂੰ ਸਾਰਿਆਂ ਨੂੰ ਜਿਹੜਾ ਰਲ ਮਿਲ ਕੇ ਬਹੁਤ ਅਲਰਟ ਰਹਿਣ ਦੀ ਲੋੜ ਹੈ। ਅਤੇ ਪੀਲ ਰੀਜਨ ਦੀ ਗੱਲ ਕਰੀਏ ਤਾਂ ਦੇਖਦੇ ਹਾਂ ਦਿਖਾਉਂਦੇ ਹਾਂ ਜੀ ਵੀ ਇੱਥੇ ਵੀ ਆਪਾਂ ਦੇਖ ਰਹੇ ਹਾਂ ਕਿ 300 ਤੋਂ ਜ਼ਿਆਦਾ ਜਿਹੜੀਆਂ ਮੌਤਾਂ ਨੇ ਆਲਰੇਡੀ ਹੋ ਚੁੱਕੀਆਂ ਨੇ, ਅਤੇ ਉਹ 300 ਤੋਂ ਜ਼ਿਆਦਾ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੀ ਵੱਡੀ ਤਾਦਾਦ ਦੇ ਵਿੱਚ ਡੈਥ ਆ ਉਹ ਸੀਨੀਅਰ ਹੋਮ ਦੇ ਵਿੱਚ ਹੋ ਰਹੀ ਆ। ਅਤੇ ਬ੍ਰੈਂਪਟਨ ਦੇ ਵਿੱਚ ਚੰਗੀ ਗੱਲ ਇਹ ਆ ਜੀ ਵੀ ਜਿਹੜਾ ਡੈਥ ਰੇਟ ਹੈ ਇਹ ਸਟੇਬਲ ਹੈ, ਓਨੀ ਵੱਡੀ ਤਾਦਾਦ ਦੇ ਵਿੱਚ ਹੁਣ ਜਾਨਾਂ ਜਿਹੜੀਆਂ ਉਹ ਪੇਸ਼ੈਂਟਸ ਦੀਆਂ ਨਹੀਂ ਜਾ ਰਹੀਆਂ, ਪਰ ਪੋਜ਼ਿਟਿਵ ਕੇਸਿਸ ਆ ਜਿਹੜਾ ਜੀ ਵੀ 400 ਤੋਂ ਲੈ ਕੇ 500 ਦੀ ਰੇਂਜ ਦੇ ਵਿੱਚ ਚੱਲ ਰਹੇ ਆ। ਅਤੇ ਲੇਕਿਨ ਕਿ ਨੰਬਰ ਜਿਹੜੇ ਆ ਜੀ ਵੀ ਹੈਲਥ ਐਕਸਪਰਟਸ ਇੱਥੇ ਥੋੜ੍ਹੇ ਬ੍ਰੈਂਪਟਨ ਦੇ ਵਿੱਚ ਡਾਊਨ ਹੋਏ ਦੇਖਣਾ ਚਾਹੁੰਦੇ ਨੇ। ਇਸੇ ਦੌਰਾਨ ਲੇਕਿਨ ਕਿ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਥੋੜ੍ਹਾ ਜਿਹਾ ਜੀ ਵੀ ਇਹ ਦੋ ਤਿੰਨ ਗੱਲਾਂ ਸਿਟੀ ਦੇ ਰੈਜੀਡੈਂਟਸ ਨੂੰ ਕਹੀਆਂ ਗਈਆਂ, ਖਾਸ ਤੌਰ 'ਤੇ ਵੀ ਆਪਾਂ ਦੇਖ ਰਹੇ ਹਾਂ ਜਦੋਂ ਕਿ ਐਮਰਜੈਂਸੀ ਆਰਡਰ ਐਕਸਟੈਂਡ ਕੀਤਾ ਗਿਆ ਜਗਰਾਜੀ, ਅਤੇ ਫਿਰ ਇਹ ਖਾਸ ਤੌਰ 'ਤੇ ਕਿਹਾ ਗਿਆ ਬ੍ਰੈਂਪਟਨ ਦੇ ਰੈਜੀਡੈਂਟਸ ਨੂੰ ਕਿ ਵੀ ਤੁਸੀਂ ਜੇ ਇਸ ਵਿਅਕਤੀ ਦੇ ਨਾਲ ਨਹੀਂ ਰਹਿੰਦੇ ਹੋ ਤਾਂ ਘੱਟੋ ਘੱਟ ਉਹਦੇ ਤੋਂ ਜਿਹੜਾ ਤੁਸੀਂ ਆਪਣੀ ਫਿਜ਼ੀਕਲ ਡਿਸਟੈਂਸ ਆ ਉਹ 2 ਮੀਟਰ ਜਾਂ 6 ਫੁੱਟ ਦੂਰੀ ਜ਼ਰੂਰ ਬਣਾ ਕੇ ਰੱਖਣੀ ਹੈ। ਅਤੇ ਜੇ ਦੂਰੀ ਬਣਾ ਕੇ ਰੱਖਣਾ ਸੰਭਵ ਨਾ ਹੋਵੇ ਤਾਂ ਫਿਰ ਜਿਹੜਾ ਨੋਨ ਮੈਡੀਕਲ ਮਾਸਕ ਆ ਜਿਹੜਾ ਸਿੰਪਲ ਮਾਸਕ ਆ ਉਹ ਪਾਉਣਾ ਜ਼ਰੂਰੀ ਹੈ। ਅਤੇ ਬਾਕੀ ਦੂਸਰੇ ਪਾਸੇ ਇਹ ਆ ਜੀ ਵੀ ਜਿੱਦਾਂ ਆਪਾਂ ਦੱਸਿਆ ਵੀ 10 ਤੋਂ ਵੱਧ ਲੋਕਾਂ ਦਾ ਇਕੱਠ ਜਿਹੜਾ ਘਰ ਦੇ ਅੰਦਰ ਜਾਂ ਘਰ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ, ਅਤੇ ਨਾ ਹੀ ਕਿਸੇ ਨੂੰ ਫਿਰ ਜੀ ਵੀ ਇਹੋ ਜਿਹੇ ਇਕੱਠ ਦੇ ਵਿੱਚ ਜਾਣਾ ਚਾਹੀਦਾ ਜਿੱਥੇ ਕਿ ਵੱਧ ਲੋਕਾਂ ਦਾ ਇਕੱਠ ਕੀਤਾ ਜਾ ਰਿਹਾ। ਉਹਦੇ ਨਾਲ ਫਿਰ ਜਿਹੜੀ ਲਾ ਇਨਫੋਰਸਮੈਂਟ ਆ ਆਪੇ ਹੀ ਸਿੱਧ ਲੈਣਗੇ। ਸੋ 10 ਤੱਕ ਵਿਅਕਤੀਆਂ ਦਾ ਜਿਹੜਾ ਇਕੱਠ ਆ ਉਹ ਬ੍ਰੈਂਪਟਨ ਦੇ ਵਿੱਚ ਪਰਮਿਸਿਬਲ ਵਾ। ਅਤੇ ਦੂਸਰਾ ਇਹ ਆ ਜੀ ਵੀ ਇਹ ਪਾਰਕਾਂ ਦੇ ਵਿੱਚ ਤੁਹਾਨੂੰ ਪਤਾ ਵੀ ਕਾਫੀ ਸਾਰੀ ਇਨਫਰਾਸਟਰਕਚਰ ਆ ਜਿਹੜੀ ਸਪੋਰਟਸ ਦੀ ਉਹ ਬੰਦ ਕੀਤੀ ਗਈ ਹੈ, ਅਤੇ ਜਿਹੜੀਆਂ ਸਪੋਰਟਸ ਫੈਸਿਲਿਟੀਜ਼ ਬੰਦ ਨੇ ਜਾਂ ਫਿਰ ਪਲੇ ਗਰਾਊਂਡਸ ਨੇ ਉਹ ਵੀ ਬੰਦ ਨੇ, ਜਾਂ ਫਿਰ ਉੱਥੇ ਕਸਰਤ ਕਰਨ ਦਾ ਜਿਹੜਾ ਇਨਫਰਾਸਟਰਕਚਰ ਹੈ ਵੀ ਉਹਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਜਿਹੜਾ ਬੰਦ ਰੱਖਿਆ ਜਾ ਰਿਹਾ। ਸੋ ਜਿਹੜਾ ਫਾਈਨ ਆ ਨਾ ਉਹ $500 ਤੋਂ ਬ੍ਰੈਂਪਟਨ ਦੇ ਵਿੱਚ ਸ਼ੁਰੂ ਕੀਤਾ ਜਾਂਦਾ। ਸੋ $500 ਘੱਟੋ ਘੱਟ ਫਾਈਨ ਆ। ਸੋ ਇਹਦੇ ਬਾਰੇ ਕਿਸੇ ਨੂੰ ਵੀ ਕਨਫਿਊਜ਼ਨ ਹੋਵੇ ਤਾਂ ਸਦਾ ਕਹਿੰਦੇ ਨੇ ਸਿਟੀ ਤੋਂ ਜੀ ਕਿ ਵੀ ਤੁਸੀਂ 311 'ਤੇ ਕਾਲ ਕਰਕੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ। 311 ਟੈਲੀਫੋਨ ਨੰਬਰ ਹੈ, ਜਾਂ ਫਿਰ ਉਹਨਾਂ ਨੇ ਇੱਕ ਡੈਡੀਕੇਟਡ ਵੈਬਸਾਈਟ ਵੀ ਬ੍ਰੈਂਪਟਨ ਸਿਟੀ ਨੇ ਜਗਰਾਜੀ ਬਣਾਈ ਹੈ ਜਿਹੜੀ ਕਿ brampton.ca/covid19 ਹੈ। ਸੋ ਇਸ ਤਰੀਕੇ ਦੇ ਨਾਲ ਆ ਜੀ ਬ੍ਰੈਂਪਟਨ ਵਾਸੀ ਜੇ ਕਿਸੇ ਨੂੰ ਫਾਈਨ ਹੁੰਦਾ ਤਾਂ ਫਿਰ ਬਾਅਦ ਦੇ ਵਿੱਚ ਉਹ ਸ਼ਿਕਾਇਤ ਨਹੀਂ ਕਰ ਸਕਦੇ ਵੀ ਸਾਨੂੰ ਪਤਾ ਨਹੀਂ ਸੀਗਾ, ਤੇ ਜੇ ਨਹੀਂ ਪਤਾ ਤੇ ਉਹ ਕਹਿੰਦੇ ਜੀ 311 ਤੇ ਪਹਿਲਾਂ ਕਾਲ ਕਰ ਲਓ।
ਜੀ, ਔਰ ਇਸ ਦੇ ਨਾਲ ਨਾਲ ਆਪਣੇ ਫੈਡਰਲ ਗਵਰਨਮੈਂਟ ਨੇ ਫਿਰ ਇੱਕ ਵਾਰ 2 ਮਹੀਨੇ ਦਾ ਸਮਾਂ ਜਿਹੜਾ ਵਧਾ ਦਿੱਤਾ ਇਹ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦੇ ਹੋਏ $2,000। ਪਰ ਜਿਹੜੇ ਲੋਕ ਕੰਮ ਥੋੜਾ ਕਰਦੇ ਨੇ $1,000 ਤੱਕ, ਉਹਨਾਂ ਦੇ ਲਈ ਪਤਾ ਲੱਗਿਆ ਕਿ ਉਹ $1,000 ਦਾ ਕੰਮ ਵੀ ਕਰ ਸਕਦੇ ਨੇ ਤੇ $2,000 ਗਵਰਨਮੈਂਟ ਤੋਂ ਵੀ ਲੈ ਸਕਦੇ।
ਹਾਂ ਜਗਰਾਜੀ, ਵੀ ਇਹ ਆਪਾਂ ਕੱਲ੍ਹ ਵੀ ਡੀਟੇਲ ਦੇ ਵਿੱਚ ਵੈਸੇ ਇਨਫੋਰਮੇਸ਼ਨ ਦਿੱਤੀ ਸੀਗੀ ਵੀ ਫੈਡਰਲ ਗਵਰਨਮੈਂਟ ਦੇ ਵੱਲੋਂ ਇਹ ਜਿਹੜਾ 8 ਹਫ਼ਤਿਆਂ ਦੇ ਲਈ ਜਾਂ 2 ਮਹੀਨਿਆਂ ਦੇ ਲਈ ਸੀ ERB ਵਧਾਈ ਗਈ ਆ, ਵੀ ਇਹਦੇ ਨਾਲ ਇਹ ਆ ਵੀ ਬਹੁਤ ਸਾਰੇ ਲੋਕ ਜਿਹੜੇ ਕਿ ਅਨਸਰਟਨ ਨੇ, ਉਹਨਾਂ ਦੀਆਂ ਜੋਬ ਜਾ ਚੁੱਕੀਆਂ ਨੇ, ਅਜੇ ਨਹੀਂ ਪਤਾ ਵੀ ਨਵੀਂ ਜੋਬ ਉਹਨਾਂ ਨੂੰ ਕਦੋਂ ਕੁ ਮਿਲ ਜਾਏਗੀ, ਜੋਬ ਸਰਚ ਵੀ ਆਪਣੇ ਵੱਲੋਂ ਕਰ ਰਹੇ ਨੇ ਪਰ ਬੇਬਸੀ ਆ, ਤਾਂ ਕਿ ਵੀ ਉਹਨਾਂ ਦੇ ਜਿਹੜੇ ਖਰਚੇ ਆ, ਬਿੱਲਸ ਆ, ਯੂਟੀਲਿਟੀਜ਼ ਆ, ਉਹ ਵਗੈਰਾ ਚੱਲਦੇ ਰਹਿਣ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ $2,000 ਦਾ ਉਹ ਜਿਹੜਾ ਸੀ ERB ਬੈਨੀਫਿਟ ਆ ਕਲੇਮ ਕੀਤਾ ਜਾ ਸਕੂਗਾ। ਅਤੇ ਇਹਦੇ ਨਾਲ ਇਹ ਆ ਜੀ ਵੀ ਜਿਹੜੇ less than 1,000 ਪਰ ਮੰਥ ਆਪਣੀ ਜੋਬ ਤੋਂ ਵੀ ਕਮਾਉਂਦੇ ਨੇ, ਅਤੇ ਵੀ ਉਹ ਵੀ ਉਸੇ ਤਰੀਕੇ ਦੇ ਨਾਲ ਉਹ ਕੰਡੀਸ਼ਨ ਆ ਜਿਹੜੀ ਰਿਮੂਵ ਨਹੀਂ ਕੀਤੀ ਗਈ। ਪਹਿਲਾਂ ਵੀ ਇੱਦਾਂ ਹੀ ਸੀਗਾ ਵੀ ਜਿਹੜੇ 1,000 ਤੋਂ ਲੈਸ, ਵੈਸੇ ਤਾਂ ਕੁਛ ਲੋਕ ਜਿਹੜੇ ਜੀ ਬੜੇ ਹੁੱਬ ਕੇ ਵੈਸੇ ਦੱਸਦੇ ਆ ਵੀ ਅਸੀਂ ਉੱਧਰੋਂ ਵੀ ਕਲੇਮ ਕਰੀ ਜਾਂਦੇ ਹਾਂ, ਅਸੀਂ ERB 'ਤੇ ਕੰਮ ਵੀ ਫੁੱਲ ਟਾਈਮ ਕੈਸ਼ 'ਤੇ ਕਰੀ ਜਾਂਦੇ ਹਾਂ। ਸੋ ਪਰ ਦੇਖ ਲਿਆ ਜਾਵੇ ਕਿ ਵੀ ਅਸੀਂ ਕੈਨੇਡਾ ਕਿਹੜੇ ਕੰਮ ਆਏ ਸੀ ਅਤੇ ਕੀ ਕਰ ਰਹੇ ਹਾਂ, ਜੇ ਆਪਾਂ ਵਿਚਾਰਿਆ ਜਾਵੇ ਅਤੇ ਥੋੜ੍ਹਾ ਜਿਹਾ ਫਿਰ ਸੁਧਾਰ ਉਹਨੂੰ ਆਪਾਂ ਨੂੰ ਆਪਣੇ ਆਪ 'ਚ ਕਰਨ ਦੀ ਲੋੜ ਆ, ਨਹੀਂ ਤਾਂ ਧਰਤੀ ਫਿਰ ਬਦਲਣ ਦਾ ਕੋਈ ਫਾਇਦਾ ਨਹੀਂ ਹੈ। ਸੋ ਇਸ ਲਿਹਾਜ਼ ਨਾਲ ਇਹ ਆ ਜੀ ਵੀ ਇਹ ਸੀ ERB ਲੋੜਵੰਦਾਂ ਦੇ ਵਾਸਤੇ ਜ਼ਰੂਰ ਇਹ 8 ਹਫ਼ਤਿਆਂ ਦੇ ਲਈ ਹੋਰ ਵਧਾਇਆ ਗਿਆ। ਇਹਦੇ ਨਾਲ ਹੀ ਆ ਜੀ ਵੀ ਥੋੜ੍ਹਾ ਜਿਹਾ ਐਲੀਜੀਬਿਲਿਟੀ ਕ੍ਰਾਈਟੇਰੀਆ ਜਿਹੜਾ ਉਹ ਬ੍ਰੋਡਨ ਕੀਤਾ ਜਾਊਗਾ। ਹੋ ਸਕਦਾ ਕੋਈ ਐਵੀਡੈਂਸ ਵਗੈਰਾ ਮੰਗਿਆ ਜਾਵੇ ਵੀ ਕਿਸ ਤਰੀਕੇ ਦੇ ਨਾਲ ਵਿਅਕਤੀ ਜਿਹੜਾ ਜੁਲਾਈ ਤੋਂ ਬਾਅਦ ਦੇ ਵਿੱਚ ਵੀ ਉਹ ਕੰਮ 'ਤੇ ਨਹੀਂ ਗਏ, ਅਤੇ ਜਾਂ ਫਿਰ ਜੇ ਉਹਨਾਂ ਨੇ ਕੰਮ ਨਹੀਂ ਸੀਗਾ ਉਹਨਾਂ ਦੇ ਕੋਲ ਅਤੇ ਕੰਮ ਲੱਭਣ ਲਈ ਕੀ ਕੀਤਾ। ਸੋ ਇਸ ਤਰੀਕੇ ਦੀਆਂ ਕੁਝ ਕੰਡੀਸ਼ਨਸ ਜਿਹੜੀਆਂ ਉਹ ਆ ਸਕਦੀਆਂ ਨੇ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਉਹ ਜਿਹੜੀਆਂ ਕਲੀਅਰ ਹੋ ਜਾਣਗੀਆਂ। ਪਰ ਇਹ ਗੱਲ ਤੁਹਾਡੀ ਠੀਕ ਆ ਵੀ 8 ਹਫ਼ਤਿਆਂ ਦੇ ਲਈ ਜਿਹੜੀ ਇਹ ਸੀ ERB ਐਲੀਜੀਬਿਲਿਟੀ ਆ ਇਹ ਐਕਸਟੈਂਡ ਕੀਤੀ ਜਾ ਰਹੀ ਆ।
ਬਹੁਤ ਬਹੁਤ ਧੰਨਵਾਦ ਜਵਾਲ ਸਾਹਿਬ, ਹੋਰ ਕੁਝ ਕਹਿਣਾ ਚਾਹੋਗੇ?
ਬਸ ਜੀ ਜਗਰਾਜ ਜੀ, ਬਹੁਤ ਮਿਹਰਬਾਨੀ, ਇਹੀ ਕਹਿਣਾ ਚਾਹੁੰਦੇ ਹਾਂ ਕਿ ਦੇਖੋ ਇਹ ਸਕੂਲਸ ਵੀ ਬੰਦ ਨੇ, ਬੱਚੇ ਵੀ ਘਰਾਂ ਵਿੱਚ ਨੇ, ਮੌਸਮ ਬੜਾ ਖੂਬਸੂਰਤ ਹੈ। ਅੱਜ ਵੀ ਹਾਈਵੇ 401 'ਤੇ ਟਰੱਕ ਦਾ ਜਿਹੜਾ ਟਾਇਰ ਲੱਥਣ ਤੋਂ ਬਾਅਦ ਕਾਫੀ ਗੱਡੀਆਂ ਦਾ ਨੁਕਸਾਨ ਹੋਇਆ, ਟਰੱਕ ਜਿਹੜਾ ਉਹ ਹਾਈਵੇ ਦੇ ਦੂਜੇ ਬੰਨੇ ਜਾ ਕੇ ਸਕਾਰਬੋਰੋ ਦੇ ਵਿੱਚ ਗੱਡੀਆਂ ਦੇ ਵਿੱਚ ਵੱਜਦਾ ਰਿਹਾ, ਕੁਝ ਲੋਕ ਫੱਟੜ ਵੀ ਹੋਏ ਆ ਤੇ ਟਰੱਕ ਡਰਾਈਵਰ ਨੂੰ ਸ਼ਾਇਦ ਪਤਾ ਹੀ ਨਹੀਂ ਲੱਗਾ ਵੀ ਉਹਦਾ ਜਿਹੜਾ ਗੱਡੀ ਦਾ ਟਰੱਕ ਦਾ ਟਾਇਰ ਆ ਉਹ ਖੁੱਲ੍ਹ ਚੁੱਕਾ ਤੇ ਉਹਦੇ ਨਾਲ ਫਿਰ ਆ ਜੀ ਵੀ ਉਹਨੂੰ ਤਾਂ ਫਿਰ ਗਾਂਹ ਪਿਕਰਿੰਗ ਜਾ ਕੇ ਗ੍ਰਿਫਤਾਰ ਕੀਤਾ ਗਿਆ ਟਰੱਕ ਡਰਾਈਵਰ ਨੂੰ। ਤੇ ਦੂਸਰਾ ਇਹ ਆ ਜੀ ਵੀ ਆਪਾਂ ਜਿਹੜਾ ਆਉਂਦੇ ਹਾਂ ਕਿਸੇ ਕੰਮ ਤੇ ਕਰਦੇ ਕੁਛ ਹੋਰ ਆ, ਉਹਦੇ ਵਿੱਚ ਇਹ ਵੀ ਆ ਵੀ ਇਹ ਅਮੈਰੀਕਾ ਦੇ ਬਾਰਡਰ ਤੇ ਇੱਥੇ ਓਨਟੈਰੀਓ ਤੋਂ ਨਿਊਯਾਰਕ ਸਟੇਟ 'ਚ ਐਂਟਰ ਹੁੰਦੇ ਦੋ ਕੈਨੇਡੀਅਨ ਟਰੱਕ ਕੈਨੇਡੀਅਨ ਰੈਜੀਡੈਂਟਸ ਦੇ ਅਰਸ਼ਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਹਨ, ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਵੀ ਟਨਾਂ ਦੇ ਟਨ ਜਿਹੜੀ ਇਹ ਭੰਗ ਆ ਟਰੱਕਾਂ ਦੇ ਵਿੱਚ ਲੁਕੋ ਕੇ ਉੱਥੋਂ ਲੰਘਾਈ ਜਾ ਰਹੀ ਸੀਗੀ। ਤੇ ਟਰੱਕ ਡਰਾਈਵਰ ਇਹ ਸੀਗੇ, ਇੱਕ ਦਾ ਗੁਰਪ੍ਰੀਤ ਸਿੰਘ ਸੀਗਾ ਜਿਹੜਾ ਕਿ ਜੂਨ ਦੇ ਪਹਿਲੇ ਹਫ਼ਤੇ ਹੀ ਫੜਿਆ ਗਿਆ, ਹਫ਼ਤੇ ਕੁ ਬਾਅਦ ਫਿਰ ਅਰਸ਼ਦੀਪ ਫੜਿਆ ਗਿਆ। ਇਹ ਅਰਸ਼ਦੀਪ ਦੀ ਉਮਰ ਤੇ ਅਜੇ ਮਸੀਂ 21 ਸਾਲ ਹੀ ਹੈ। ਸੋ ਦੋਨੇ ਹੀ ਇਹ ਜੀ ਪੀ ਅਮਰੀਕਾ ਦੇ ਵਿੱਚ ਉੱਥੇ ਅਰੈਸਟ ਕੀਤੇ ਗਏ ਨੇ ਤੇ ਇਹਨਾਂ ਦੇ ਕੋਲੋਂ ਕੁੱਲ ਮਿਲਾ ਕੇ ਜਿਹੜਾ $7 million ਤੋਂ ਵੀ ਜ਼ਿਆਦਾ ਦੇ ਮੁੱਲ ਦੀ ਭੰਗ ਜਿਹੜੀ ਕਿ ਕਾਫੂਸ ਦੇ ਵਿੱਚ ਇੱਕ ਟਰੱਕ ਦੇ ਵਿੱਚ ਤਾਂ ਲੁਕੋਈ ਹੋਈ ਸੀਗੀ ਵੀ ਕਾਫੂਸ ਦੇ ਵਿੱਚ ਸ਼ਾਇਦ ਭੰਗ ਦਾ ਨਾਂ ਪਤਾ ਲੱਗੇ ਵਗੈਰਾ ਵਗੈਰਾ। ਸੋ ਇਸ ਤਰੀਕੇ ਨੇ ਸਮਗਲਰਾਂ ਦੇ ਹੁੰਦੇ। ਸੋ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਜਿਹੜੇ ਵੀ ਟਨਾਂ ਦੇ ਟਨ ਕਹਿ ਲਓ ਵੀ ਭੰਗ ਆ ਇਹ ਅਮਰੀਕਨ ਬਾਰਡਰ ਤੇ ਜਿਹੜੀ ਆ ਇਹਨਾਂ ਦੋਨਾਂ ਹੀ ਪੰਜਾਬੀ ਨੌਜਵਾਨਾਂ ਦੇ ਕੋਲ ਫੜੀ ਗਈ ਹੈ। ਤੇ ਉੱਥੇ ਦੀ ਸਿਚੁਏਸ਼ਨ ਹੈ ਜੀ ਵੀ ਇਹ ਦੋਨੇ ਹੀ ਫਿਰ ਕੈਨੇਡੀਅਨ ਸਿਟੀਜ਼ਨ ਵੀ ਦੱਸੇ ਜਾ ਰਹੇ ਆ ਜਗਰਾਜ ਜੀ, ਦੋਨੇ ਇਹ ਸੋਰੀ ਮਾਫੀ ਚਾਹੁੰਦੇ ਹਾਂ ਭਾਰਤ ਦੇ ਸਿਟੀਜ਼ਨ ਦੱਸੇ ਜਾ ਰਹੇ ਆ। ਕੈਨੇਡੀਅਨ ਇਹ ਰੈਜੀਡੈਂਟ ਹੈ ਭਾਰਤ ਦੇ ਲੇਕਿਨ ਸਿਟੀਜ਼ਨ ਆ, ਜਿਸ ਦਾ ਮਤਲਬ ਸਾਫ਼ ਆ ਵੀ ਹੁਣ ਜਦੋਂ ਇਹ ਫੜੇ ਹੀ ਗਏ ਆ ਤੇ ਜੇ ਫਰਜ਼ ਕਰੋ ਇਹ ਗਿਲਟੀ ਹੁੰਦੇ ਆ ਕੋਰਟ ਦੇ ਵੱਲੋਂ ਇਹਨਾਂ ਨੂੰ ਸਜ਼ਾ ਜਿਹੜੀ ਦਿੱਤੀ ਜਾਂਦੀ ਆ ਫਾਈਨ ਅਵਾਰਡ ਕੀਤਾ ਜਾਂਦਾ ਤੇ 100% ਇਹ ਫਿਰ ਇੱਥੋਂ ਇੰਡੀਆ ਜਿਹੜਾ ਇਹਨਾਂ ਨੂੰ ਡਿਪੋਰਟ ਹੋਣਾ ਉਹ ਪਊਗਾ। ਸੋ ਇਸ ਤਰੀਕੇ ਦੇ ਨਾਲ ਇਹ ਆ ਜੀ ਵੀ $75 ਲੱਖ ਦੇ ਮੁੱਲ ਦੀ ਜਿਹੜੀ ਇਹ ਭੰਗ ਇਹਨਾਂ ਦੋਨਾਂ ਦੇ ਕੋਲੋਂ ਫੜੀ ਗਈ ਆ ਨਾ। ਸੋ ਉਹਦੇ ਵਿੱਚ ਹੁਣ ਇੱਕ ਗੱਲ ਹੋਰ ਵੀ ਉਹ ਕਹਿੰਦੇ ਜੀ ਉੱਭਰ ਕੇ ਸਾਹਮਣੇ ਆਈ ਆ ਵੀ ਇਸ ਰੱਦ ਤੋਂ ਇਹ ਨਾ ਵੀ ਆ ਜਿਹੜਾ ਕਰੋਨਾ ਵਾਇਰਸ ਦੀ ਮਹਾਂਮਾਰੀ ਜਦੋਂ ਦਾ ਪੈਨਡੈਮਿਕ ਆਇਆ ਉਦੋਂ ਸਮਗਲਰਾਂ ਨੂੰ ਲੱਗਣ ਲੱਗ ਗਿਆ ਵੀ ਸਰਹੱਦ ਤੇ ਸ਼ਾਇਦ ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈ ਵੀ ਉਹ ਕੋਈ ਬਹੁਤਾ ਪੁੱਛਦੇ ਦੱਸਦੇ ਨਹੀਂ ਹੋਣੇ। 4000% ਤੱਕ ਜਿਹੜਾ ਜੀ ਡਰੱਗ ਸਮਗਲਿੰਗ ਦੇ ਜਿਹੜੇ ਇੰਸੀਡੈਂਟ ਆ ਇਹ ਵੱਧ ਚੁੱਕੇ ਆ ਔਰ ਬੜਬੜੀਆਂ ਖੇਪਾਂ ਭੇਜੀਆਂ ਜਾ ਰਹੀਆਂ। ਦੇਖੋ ਜੀ ਵੀ ਇਹ 21 ਮਾਰਚ ਤੋਂ ਬਾਅਦ ਹੀ 286 ਜਿਹੜੀਆਂ ਇਹ ਨਸ਼ਿਆਂ ਦੀਆਂ ਖੇਪਾਂ ਇਹ ਬਾਰਡਰ ਤੇ ਫੜੀਆਂ ਜਾ ਚੁੱਕੀਆਂ। 4 ਟਨ ਦੇ ਕਰੀਬ ਜਿਹੜਾ ਇਹ ਨਸ਼ਾ ਜੀ ਵੀ ਹੁਣ ਤੱਕ ਇੱਦਾਂ ਕਾਬੂ ਆਇਆ। ਪਰ ਇਹ 2.5 ਟਨ ਤੇ ਇਹਨਾਂ 4 ਟਨਾਂ ਦੇ ਵਿੱਚੋਂ 2.5 ਟਨ ਤੇ ਦੋਨੋਂ ਭਾਈ ਸਾਹਿਬ ਇਹ ਜਿਹੜੇ ਗੁਰਪ੍ਰੀਤ ਤੇ ਅਰਸ਼ਦੀਪ ਸਿੰਘ ਇਹਨਾਂ ਦੇ ਟਰੱਕਾਂ ਦੇ ਵਿੱਚੋਂ ਫੜ ਹੋਈ ਆ ਭੰਗ। ਸੋ ਇਸ ਤਰੀਕੇ ਦੇ ਨਾਲ ਇਹ ਆ ਜੀ ਵੀ ਫਿਰ ਹੁਣ ਆਪਾਂ ਦੇਖ ਲਓ ਵੀ ਇਹ ਕੰਮ ਕਰਨ ਆਉਂਦੇ ਤਾਂ ਨਹੀਂ, ਪਰ ਚੱਜ ਚੜੀ ਜਾਂਦਾ ਇਹ ਭੰਗ ਦੀ ਸਮਗਲਿੰਗ ਕਰਕੇ, ਨਸ਼ਿਆਂ ਦੀ ਸਮਗਲਿੰਗ ਕਰਕੇ ਕੈਨੇਡਾ ਅਮਰੀਕਾ ਦੇ ਵਿੱਚ ਹੋਰਨਾਂ ਦੇ ਨਾਲ ਨਾਲ ਪੰਜਾਬੀ ਵੀ ਕਿਸੇ ਘੱਟ ਚਰਚਾ ਦੇ ਵਿੱਚ ਨਹੀਂ ਰਹਿੰਦੇ ਜੀ।
ਜੀ ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ।
ਥੈਂਕ ਯੂ ਜੀ ਜਗਰਾਜ ਜੀ, ਮਿਹਰਬਾਨੀ
ਜੀ। ਸਰ ਮੇਰੇ ਨਾਲ ਲਾਈਨ ਤੇ ਨੇ ਰਸ਼ਮੀਤ ਜੀ। ਰਸ਼ਮੀਤ ਜੀ ਵੈਲਕਮ ਟੂ ਦੀ ਸ਼ੋਅ ਜੀ, ਐਨ ਸਵਾਗਤ ਹੈ, ਸਤਿ ਸ੍ਰੀ ਅਕਾਲ।
ਬਹੁਤ ਬਹੁਤ ਧੰਨਵਾਦ ਜੁਗਰਾਜ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਆਫਟਰਨੂਨ। ਗੱਲਬਾਤ ਕਰਾਂਗੇ ਜੀ ਅੱਜ ਕੋਲੈਟਰਲ ਚਾਰਜਸ ਬਾਰੇ। ਸੋ ਕੋਲੈਟਰਲ ਚਾਰਜ ਹੁੰਦਾ ਕੀ ਹੈ? ਕੋਲੈਟਰਲ ਚਾਰਜ ਅਗਰ ਅਸੀਂ ਸਮਝਣ ਦੇ ਤੌਰ ਤੇ ਲਈਏ, ਸੇ ਸਪੋਜ਼ ਤੁਸੀਂ 8 ਲੱਖ ਦਾ ਘਰ ਲਿੱਤਾ ਹੈਗਾ ਤੇ 20% ਡਾਊਨ ਕੀਤਾ, ਸੋ ਤੁਹਾਡੀ ਜਿਹੜੀ ਮੋਰਗੇਜ ਹੈਗੀ ਹੈ ਉਹ 6,40,000 ਦੀ ਬਣਦੀ ਹੈਗੀ ਹੈ। ਬਟ ਕਾਫੀ ਵਾਰ ਜਿਹੜੇ ਬੈਂਕ ਹੈਗੇ ਨੇ ਉਹ ਕੀ ਕਰਦੇ ਨੇ, ਜਦੋਂ ਤੁਸੀਂ ਮੋਰਗੇਜ ਰਜਿਸਟਰ ਕਰਨੀ ਹੁੰਦੀ ਹੈ, ਰਜਿਸਟਰੀ ਵੇਲੇ ਤੁਹਾਡੀ ਜਿਹੜੀ ਮੋਰਗੇਜ ਹੈਗੀ ਹੈ ਉਹ 6,40,000 ਦੀ ਜਗ੍ਹਾ 8 ਲੱਖ ਦੀ ਵੀ ਕਰ ਸਕਦੇ ਨੇ, ਜਿਹੜੀ ਕਿ ਤੁਸੀਂ ਘਰ ਦੀ ਬਾਏ ਪ੍ਰੋਪਰਟੀ ਜਿਹੜੀ ਹੈਗੀ ਹੈ ਪਰਚੇਜ ਪ੍ਰਾਈਸ ਹੈਗਾ। ਸੋ ਇਹਦਾ ਮਤਲਬ ਕੀ ਹੁੰਦਾ, ਬੈਂਕ ਕਹਿੰਦਾ ਹੈਗਾ ਕਿ ਤੁਸੀਂ ਜਿਹੜਾ ਹੈਗਾ ਲੇਟਰ ਔਨ ਅਗਰ ਕੋਈ ਫੰਡਸ ਲੈਣਾ ਚਾਹੁੰਦੇ ਹੈਗੇ ਹੋ ਤੇ ਤੁਹਾਨੂੰ ਰੀ ਰਜਿਸਟਰ ਨਹੀਂ ਕਰਾਉਣੀ ਪਏਗੀ ਮੋਰਗੇਜ, ਜਿਸ ਕਰਕੇ ਉਹ ਆਲਰੇਡੀ ਜਿਹੜਾ ਹੈਗਾ ਉਹਨਾਂ ਨੇ ਚਾਰਜ ਵਧਾਤਾ ਹੈਗਾ। ਬਟ ਲੇਟਰ ਔਨ ਜਦੋਂ ਤੁਸੀਂ ਬੈਂਕ ਤੋਂ ਪੈਸੇ ਲੈਣ ਜਾਂਦੇ ਹੋ ਉਹ ਤੁਹਾਨੂੰ ਰੀ ਕੁਆਲੀਫਾਈ ਕਰਦੇ ਨੇ, ਜਿਸ ਵਿੱਚ ਕਾਫੀ ਵਾਰ ਕੀ ਹੁੰਦਾ ਹੈਗਾ ਸਾਡੇ ਕਲਾਇੰਟਸ ਕੁਆਲੀਫਾਈ ਨਹੀਂ ਕਰ ਪਾਉਂਦੇ ਸੇਮ ਬੈਂਕ ਦੇ ਨਾਲ, ਬਟ ਐਟ ਦ ਸੇਮ ਟਾਈਮ ਘਰ ਵਿੱਚ ਐਕੁਇਟੀ ਬਣ ਚੁੱਕੀ ਹੁੰਦੀ ਹੈ ਜਿਹਨੂੰ ਕਿ ਉਹ ਐਕਸੈਸ ਨਹੀਂ ਕਰ ਪਾਉਂਦੇ, ਪੈਸੇ ਉਹਦੇ ਚੋਂ ਕੱਢ ਨਹੀਂ ਪਾਉਂਦੇ। ਸੋ ਬਹੁਤ ਜ਼ਰੂਰੀ ਹੈਗਾ, ਦੱਸਣਾ ਚਾਹਾਂਗੇ ਆਪਣੇ ਲਿਸਨਰਸ ਨੂੰ ਕਿ ਤੁਸੀਂ ਜਦੋਂ ਵੀ ਕੋਈ ਡਾਕੂਮੈਂਟੇਸ਼ਨ ਸਾਈਨ ਕਰਦੇ ਹੋ, ਕੋਈ ਵੀ ਪੇਪਰ ਵਰਕ ਸਾਈਨ ਕਰਦੇ ਹੋ, ਹਮੇਸ਼ਾ ਸਮਝੋ ਕਿ ਉਹਦੇ ਤੇ ਕੀ ਲਿਖਿਆ ਹੋਇਆ ਹੈਗਾ। ਸਪੈਸ਼ਲੀ ਜਿਹੜੀ ਕੋਲੈਟਰਲ ਚਾਰਜ ਮੋਰਗੇਜਸ ਹੈਗੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ। ਇਸ ਦੇ ਨਾਲ ਨਾਲ ਬਹੁਤ ਜ਼ਰੂਰੀ ਹੈਗਾ ਕਿ ਇੱਕ ਪ੍ਰੋਫੈਸ਼ਨਲ ਮੋਰਗੇਜ ਏਜੰਟ ਦੇ ਨਾਲ ਕੰਮ ਕਰੋ ਜਿਹੜਾ ਕਿ ਤੁਹਾਨੂੰ ਰਾਈਟ ਗਾਈਡ ਕਰ ਸਕੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ, ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ। ਜੇ ਤੁਹਾਨੂੰ ਬਹੁਤੀ ਜਾਣਕਾਰੀ ਚਾਹੀਦੀ ਹੈ ਕੋਲੈਟਰਲ ਮੋਰਗੇਜਸ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨਸ ਬਾਰੇ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499 647
ਜੀ ਬਹੁਤ ਬਹੁਤ ਮਿਹਰਬਾਨੀ ਜੀ, ਔਰ ਇੱਕ ਵਾਰੀ ਫਿਰ ਦੱਸ ਦਈਏ ਕਿ A1 concrete ਦਾ ਨੰਬਰ ਨੋਟ ਕਰੋ, A1 concrete ਦਾ ਨੰਬਰ ਆ। ਐਕਸਪੋਜ਼ਡ ਕੰਕਰੀਟ ਕਰਵਾਉਣੀ ਚਾਹੁੰਦੇ ਹਾਂ ਤੁਸੀਂ, ਡਰਾਈਵੇ ਬਣਾਉਣਾ ਹੋਵੇ ਐਕਸਪੋਜ਼ਡ ਐਗਰੀਕੇਟ ਦਾ, ਅਤੇ ਜਾਂ ਫਿਰ ਪਲੇਨ ਕੰਕਰੀਟ ਦਾ ਕੰਮ ਕਰਾਉਣਾ ਹੋਵੇ, ਸੋ ਸਾਨੂੰ ਇੱਕ ਵਰਕਰ ਚਾਹੀਦਾ ਜਿਹਨੂੰ ਕੰਮ ਆਉਂਦਾ ਹੋਵੇ। ਅਗਰ ਜੇ ਤੁਸੀਂ ਕੰਮ ਜਾਣਦੇ ਹੋ, ਫਰੇਮਿੰਗ ਦਾ ਕੰਮ ਜਾਣਦੇ ਹੋ ਜਾਂ ਫਿਰ ਫਿਨਿਸ਼ਿੰਗ ਦਾ ਕੰਮ ਜਾਣਦੇ ਹੋ, ਕੰਕਰੀਟ ਦਾ ਕੰਮ ਆਉਂਦਾ, ਤੁਹਾਨੂੰ ਬਾਰਡਰ ਬਣਾਉਣੇ ਆਉਂਦੇ ਆ, ਸਾਰਾ ਕੁਛ ਪ੍ਰੋਪਰ ਐਕਸਪੀਰੀਅੰਸ ਹੈ, ਪੇ ਵਧੀਆ ਦਿੱਤੀ ਜਾਣੀ ਆ, ਕਾਲ ਕਰ ਲਓ ਤੁਸੀਂ। ਕੰਮ ਬਹੁਤ ਜ਼ਿਆਦਾ ਬਿਜ਼ੀ ਆ, ਔਰ ਨੰਬਰ ਹੈ 416-456-1462, 416-456-1462 'ਤੇ ਕਾਲ ਕੀਤੀ ਜਾ ਸਕਦੀ ਹੈ। ਰੇਡੀ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਗੀਤ ਸੁਣਾਈਏ, ਔਰ ਟਰੈਕ ਤੋਂ ਬਾਅਦ ਵਾਪਸ ਆਉਣਾ ਮੈਂ ਤੁਹਾਡੀ ਸੇਵਾ ਦੇ ਵਿੱਚ। 416-620-1778 ਸਾਡੇ ਸਟੂਡੀਓ ਦਾ ਨੰਬਰ ਹੈ।
ਜਿੱਤਣਾ ਸੀ ਕਿਉਂਕਿ ਹਾਰਨੇ ਵਾਲੇ ਕੋ ਦੁਨੀਆ ਸ਼ੈਤਾਨ ਸਮਝ ਲੈਂਦੀ ਹੈ, ਔਰ ਜਿੱਤਣੇ ਵਾਲੇ ਕੋ ਭਗਵਾਨ।
ਹੋ ਮਾਰੇ ਗਿਆ ਇਸ਼ਕ ਦੀ ਮਾਰ ਬੁਰੀ ਹੈ, ਆਪਣੇ ਹੀ ਖਾਂਦੇ ਜਿਹੜੀ ਖਾਰ ਬੁਰੀ ਹੈ, ਇਸ਼ਕ ਨੇ ਲੁੱਟੇ ਕੁਝ ਆਪਣੇ ਆ ਯਾਰਾਂ ਇੱਥੇ ਕਰਕੇ ਕਰਾਰ, ਵੀਰ ਲਾ ਕੋਈ ਟਿਕਦਾ। ਹੋ ਦੁਨੀਆ ਬਾਜ਼ਾਰ ਮੰਡੀ ਪੈਸੇ ਦੀ ਬਣੀ, ਟੱਕੇ ਟੱਕੇ ਵੇਖਿਆ ਪਿਆਰ ਵਿਕਦਾ, ਥੁੱਕ ਥੁੱਕ ਕੇ ਚੱਟ ਲੈਂਦੀ ਦੁਨੀਆ, ਔਖੇ ਵੇਲਿਆਂ ਚ ਕੋਈ ਨਾ ਸਹਾਰਾ ਦਿਸਦਾ। ਹੋ ਦੁਨੀਆ ਬਾਜ਼ਾਰ ਮੰਡੀ ਪੈਸੇ ਦੀ ਬਣੀ, ਟੱਕੇ ਟੱਕੇ ਵੇਖਿਆ ਪਿਆਰ ਵਿਕਦਾ, ਥੁੱਕ ਥੁੱਕ ਕੇ ਚੱਟ ਲੈਂਦੀ ਦੁਨੀਆ, ਔਖੇ ਵੇਲਿਆਂ ਚ ਕੋਈ ਨਾ ਸਹਾਰਾ ਦਿਸਦਾ। ਬੀਤ ਗਈ ਜਵਾਨੀ ਜਿਵੇਂ ਸੁੱਕੇ ਰੁੱਖਾਂ ਤੋਂ ਬਹਾਰਾਂ ਹੋਏ, ਰੱਬ ਨੇ ਵੀ ਲੱਗੇ ਸਾਥੋਂ ਕਰ ਲਿਆ ਕਿਨਾਰਾ ਹੋਏ, ਕਾਦਾ ਮਾਣ ਯਾਰੀਆਂ ਦਾ ਘਰ ਦਾ ਏ ਚਿੰਜਰਾ, ਪੈਰੀਆਂ ਚ ਖੜਾ ਤੇਰਾ ਜਾਨ ਤੋਂ ਪਿਆਰਾ ਹੋਏ। ਉਹਦੇ ਦਿੱਤੇ ਧੋਖਿਆਂ ਨੂੰ ਲਿਖਣ ਜੇ ਲੱਗਾ ਲਿਖ ਨਹੀਂ ਹੁੰਦੇ, ਹੱਸਦੀ ਦਾ ਮੁੱਖ ਦਿਸਦਾ। ਹੋ ਦੁਨੀਆ ਬਾਜ਼ਾਰ ਮੰਡੀ ਪੈਸੇ ਦੀ ਬਣੀ, ਟੱਕੇ ਟੱਕੇ ਵੇਖਿਆ ਪਿਆਰ ਵਿਕਦਾ, ਥੁੱਕ ਥੁੱਕ ਕੇ ਚੱਟ ਲੈਂਦੀ ਦੁਨੀਆ, ਔਖੇ ਵੇਲਿਆਂ ਚ ਕੋਈ ਨਾ ਸਹਾਰਾ ਦਿਸਦਾ। ਹੋ ਦੁਨੀਆ ਬਾਜ਼ਾਰ ਮੰਡੀ ਪੈਸੇ ਦੀ ਬਣੀ, ਟੱਕੇ ਟੱਕੇ ਵੇਖਿਆ ਪਿਆਰ ਵਿਕਦਾ, ਥੁੱਕ ਥੁੱਕ ਕੇ ਚੱਟ ਲੈਂਦੀ ਦੁਨੀਆ, ਔਖੇ ਵੇਲਿਆਂ ਚ ਕੋਈ ਨਾ ਸਹਾਰਾ ਦਿਸਦਾ। ਜਿਹਦਾ ਕਰਾਂ ਦਿਲੋਂ ਸਲਾ ਉਹੀ ਜਿਹੜਾ ਵੱਡ ਜੇ, ਹੱਥ ਮੋਢੇ ਉੱਤੇ ਰੱਖ ਛੁਰਾ ਪਿੱਠ ਵਿੱਚ ਕੱਢ ਜੇ, ਸਟੈਂਡ ਛੱਡਣੇ ਦੇ ਆਪੋ ਆਪਣੇ ਪੈਮਾਨੇ ਨੇ, ਕੋਈ ਸਮਾਂ ਕੋਈ ਪੈਸਾ ਕੋਈ ਹਾਲਾਤ ਵੇਖ ਛੱਡ ਜੇ। ਪਹਿਲਾਂ ਡਿੱਗਦਾ ਜ਼ਬਾਨੋਂ ਫਿਰ ਨਜ਼ਰਾਂ ਚੋਂ ਡਿੱਗੇ, ਹੌਲੀ ਹੌਲੀ ਬੰਦਾ ਇਖਲਾਕੋਂ ਡਿੱਗਦਾ। ਹੋ ਦੁਨੀਆ ਬਾਜ਼ਾਰ ਮੰਡੀ ਪੈਸੇ ਦੀ ਬਣੀ, ਟੱਕੇ ਟੱਕੇ ਵੇਖਿਆ ਪਿਆਰ ਵਿਕਦਾ, ਥੁੱਕ ਥੁੱਕ ਕੇ ਚੱਟ ਲੈਂਦੀ ਦੁਨੀਆ, ਔਖੇ ਵੇਲਿਆਂ ਚ ਕੋਈ ਨਾ ਸਹਾਰਾ ਦਿਸਦਾ। ਹੋ ਦੁਨੀਆ ਬਾਜ਼ਾਰ ਮੰਡੀ ਪੈਸੇ ਦੀ ਬਣੀ, ਟੱਕੇ ਟੱਕੇ ਵੇਖਿਆ ਪਿਆਰ ਵਿਕਦਾ, ਥੁੱਕ ਥੁੱਕ ਕੇ ਚੱਟ ਲੈਂਦੀ ਦੁਨੀਆ, ਔਖੇ ਵੇਲਿਆਂ ਚ ਕੋਈ ਨਾ ਸਹਾਰਾ।
ਕਮਜ਼ੋਰ ਔਰ ਗਰੀਬ ਲੋਕੋ ਕੋ ਦੁਨੀਆ ਪਿਆਰ ਤੋ ਦੇ ਸਕਤੀ ਹੈ, ਲੇਕਿਨ ਇੱਜ਼ਤ ਸਿਰਫ ਪੈਸੇ ਵਾਲੇ ਕੋ ਮਿਲਤੀ ਹੈ।
ਹੋ ਮੂੰਹੇ ਮਿੱਠੇ ਡੰਗ ਕਦੋਂ ਸੱਪਾਂ ਵਾਂਗੂ ਮਾਰਦੇ, ਹੇਰਾ ਫੇਰੀਆਂ ਦੇ ਨਾਲ ਖੇਡ ਜਾਂਦੇ ਬਾਜ਼ੀਆਂ, ਸੱਚੇ ਬੰਦੇ ਇਹਨਾਂ ਅੱਗੇ ਝੂਠੇ ਝੂਠੇ ਲੱਗਦੇ, ਹੋ ਇੰਨੀ ਅਕਲ ਨਾ ਕਰਦੇ ਨੇ ਦਗੇ ਬਾਜ਼ੀਆਂ। ਹੋ ਐਵੇਂ ਬਸ ਹੱਸ ਕੇ ਟਾਲ ਦਈ ਤੈ, ਕੋਈ ਪਿੱਠ ਪਿੱਛੇ ਪਾਉਂਦਾ ਜੇ ਸਕੀਮਾਂ ਦਿਸਦਾ। ਹੋ ਦੁਨੀਆ ਬਾਜ਼ਾਰ ਮੰਡੀ ਪੈਸੇ ਦੀ ਬਣੀ, ਟੱਕੇ ਟੱਕੇ ਵੇਖਿਆ ਪਿਆਰ ਵਿਕਦਾ, ਥੁੱਕ ਥੁੱਕ ਕੇ ਚੱਟ ਲੈਂਦੀ ਦੁਨੀਆ, ਔਖੇ ਵੇਲਿਆਂ ਚ ਕੋਈ ਨਾ ਸਹਾਰਾ ਦਿਸਦਾ। ਹੋ ਦੁਨੀਆ ਬਾਜ਼ਾਰ ਮੰਡੀ ਪੈਸੇ ਦੀ ਬਣੀ, ਟੱਕੇ ਟੱਕੇ ਵੇਖਿਆ ਪਿਆਰ ਵਿਕਦਾ, ਥੁੱਕ ਥੁੱਕ ਕੇ ਚੱਟ ਲੈਂਦੀ ਦੁਨੀਆ, ਔਖੇ ਵੇਲਿਆਂ ਚ ਕੋਈ ਨਾ ਸਹਾਰਾ ਦਿਸਦਾ।
ਤੁਮ ਵੀ ਅਕਸਰ ਕਹਿੰਦੇ ਥੇ ਨਾ ਕਿ ਹਮ ਤੁਮਹਾਰੇ ਲੀਏ ਖੁਦਾ ਸੇ ਵੀ ਬੜਕਰ ਹੈ, ਬਿਲਕੁਲ ਸੱਚ ਕਹਿੰਦੇ ਥੇ ਤੁਮ, ਕਿਉਂਕਿ ਤੁਮਨੇ ਸਾਰੀ ਉਮਰ ਗੁਨਾਹ ਕੀਏ ਹੈਂ ਔਰ ਹਮਨੇ ਮੁਆਫ।
ਤੁਸੀਂ ਜੇ ਤੁਸੀਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਆਪਣੇ ਚਾਹੁਣ ਵਾਲਿਆਂ ਨੂੰ ਕੈਨੇਡਾ ਦੇ ਵਿੱਚ ਬੁਲਾਉਣਾ ਚਾਹੁੰਦੇ ਤਾਂ ਗੋਲਡਨ ਅਡਵਾਈਸ ਇਮੀਗ੍ਰੇਸ਼ਨ ਦੇ ਵਿਸ਼ਵ ਜੀ ਦਾ ਨੰਬਰ ਆ 416-550-5558 ਤੇ ਸੰਪਰਕ ਕੀਤਾ ਜਾ ਸਕਦਾ। ਸਵੀਟ ਮਹਿਲ ਰੈਸਟੋਰੈਂਟ ਤੇ ਬੈਠ ਕੇ ਖਾਣਾ ਹੋਵੇ ਜਾਂ ਫਿਰ ਟੇਕ ਆਊਟ ਕਰਾਉਣਾ ਚਾਹੁੰਦੇ ਤੁਸੀਂ ਮੰਗਲਵਾਰ ਵਾਲੇ ਦਿਨ ਮੱਕੀ ਦੀ ਰੋਟੀ ਸਰੋਂ ਦਾ ਸਾਗ ਔਰ ਨੰਬਰ ਹੈ 416-679-9191 416-679-9191 ਤੇ ਕਾਲ ਕੀਤੀ ਜਾ ਸਕਦੀ ਹੈ। ਰੈਡੀਕੋਮ ਦੇ ਵਿੱਚ ਮੇਰੇ ਨਾਲ ਨਪਿੰਦਰ ਬਰਾੜ ਜੀ ਨੇ। ਬਰਾੜ ਸਾਹਿਬ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਬਹੁਤ ਬਹੁਤ ਸ਼ੁਕਰੀਆ ਸਿੰਘ ਸਾਹਿਬ ਸੁਣਨ ਵਾਲੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ, ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਜਿਹੜੀ ਚੀਨ ਦੇ ਨਾਲ ਚਾਈਨਾ ਦੇ ਨਾਲ ਜਿਹੜੀ ਆ ਗੋਲੀਬਾਰੀ ਦੇ ਵਿੱਚ ਸ਼ਹੀਦ ਹੋਏ ਆ, ਅਸੀਂ ਸ਼ਰਧਾਂਜਲੀ ਵੀ ਭੇਟ ਕਰਦੇ, ਦੁੱਖ ਦੇ ਵਿੱਚ ਸ਼ਰੀਕ ਹੁੰਦੇ ਉਹਨਾਂ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ। ਔਰ ਕੀ ਕਹਿਣਾ ਚਾਹੋਗੇ ਕਿ ਕੀ ਕੁਝ ਪੰਜਾਬ ਸਰਕਾਰ ਨੇ ਅਨਾਊਂਸ ਕੀਤਾ ਉਹਨਾਂ ਨੂੰ ਜਿਹੜਾ ਹੈਲਪ ਕਰਨ ਵਾਸਤੇ?
ਸਭ ਦੇਖੋ ਬੇਸਿਕਲੀ ਇਹ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਜਿਹਦੀ ਸ਼ਾਇਦ ਉਮੀਦ ਨਹੀਂ ਸੀ। 40-45 ਸਾਲ ਬਾਅਦ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਉਹਦੀ ਉਮੀਦ ਕਿਸੇ ਨੂੰ ਵੀ ਨਹੀਂ ਹੁੰਦੀ, ਕਿਉਂਕਿ ਚੀਨ ਔਰ ਭਾਰਤ ਦੇ ਵਿੱਚ ਸਰਹੱਦ ਨੂੰ ਲੈ ਕੇ ਵਿਵਾਦ ਕੋਈ ਨਵਾਂ ਤਾਂ ਨਹੀਂ ਹੈ, ਲਗਾਤਾਰ ਵਿਵਾਦ ਚੱਲਦਾ ਆ ਰਿਹਾ। ਅਕਸਰ ਅਸੀਂ ਦੇਖਦੇ ਹਾਂ ਕਿ ਦੋਨੇ ਦੇਸ਼ਾਂ ਦੇ ਜਵਾਨ ਆ ਜਿਹੜੇ ਆਪਸ ਦੇ ਵਿੱਚ ਖੇਪੜਦੇ ਰਹਿੰਦੇ ਨੇ, ਪਰ ਇਹ ਇਸ ਵਾਰੀ ਜੋ ਘਟਨਾ ਵਾਪਰੀ ਹੈ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਦੋਨੇ ਪਾਸੇ ਤੁਸੀਂ ਜਿਹੜਾ ਹੈਗਾ ਇਸ ਤਰ੍ਹਾਂ ਦਾ ਮਾਹੌਲ ਅਚਾਨਕ ਬਣ ਗਿਆ। ਸਾਡੇ ਜਿਹੜੇ ਜਵਾਨਾਂ ਨੂੰ ਸ਼ਾਇਦ ਇਸ ਗੱਲ ਦੀ ਅੰਦੇਸ਼ਾ ਨਹੀਂ ਹੋਵੇਗਾ ਕਿ ਚੀਨ ਇੰਨਾ ਜ਼ਰੂਰ ਪਤਾ ਸੀ ਕਿ ਚੀਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਪਰ ਜਿਸ ਤਰ੍ਹਾਂ ਦੀ ਉਹਨਾਂ ਨੇ ਹਰਕਤ ਕੀਤੀ ਅਚਾਨਕ ਜਦੋਂ ਫਾਇਰਿੰਗ ਹੋਈ ਹੈ, ਕਿਉਂਕਿ ਲਗਾਤਾਰ ਸਾਡੇ ਇਲਾਕੇ ਦੇ ਵਿੱਚ ਜਿਹੜਾ ਹੈਗਾ ਦਾਖਲ ਹੋ ਰਹੇ ਸੀ, ਤਾਂ ਇਸ ਫਾਇਰਿੰਗ ਦੇ ਦੌਰਾਨ ਸਾਡੇ 20 ਜਿਹੜੇ ਬਹਾਦਰ ਸੂਰਬੀਰ ਜਵਾਨ ਸੀ ਉਹਨਾਂ ਨੂੰ ਸ਼ਹਾਦਤ ਦੇਣੀ ਪਈ। ਔਰ ਇੱਕ ਜਦੋਂ ਕਰਨਲ ਲੈਵਲ ਦਾ ਅਫਸਰ ਵੀ ਸ਼ਹੀਦ ਹੋ ਜਾਏ ਤਾਂ ਬਹੁਤ ਵੱਡੀ ਜਿਹੜੀ ਗੱਲ ਹੈ, ਇਸ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਜਾ ਸਕਦਾ ਕਿ ਸਾਡਾ ਇੱਕ ਛੋਟਾ ਜਿਹਾ ਜਵਾਨ ਚਾਹੇ ਕੋਈ ਇੱਕ ਸਿਪਾਹੀ ਹੈ ਚਾਹੇ ਕਰਨਲ ਆ, ਉਹ ਜਵਾਨ ਸਾਡੇ ਦੇਸ਼ ਦਾ ਮਾਨ ਸਨਮਾਨ ਆ, ਸਾਡੇ ਦੇਸ਼ ਦਾ ਹੀਰੋ ਆ, ਪਰ 20 ਜਵਾਨਾਂ ਦੀ ਜਦੋਂ ਜਾਨ ਚਲੀ ਜਾਂਦੀ ਹੈ ਸ਼ਹੀਦ ਹੋ ਜਾਂਦੇ ਆ, ਔਰ ਉਹਦੇ ਵਿੱਚੋਂ 4 ਸਾਡੇ ਉਹੀ ਜਿਹੜੇ 2% ਕਹਿੰਦੇ ਨੇ ਕਿ ਪੰਜਾਬੀ 2% ਰਹਿੰਦਾ, ਉਸ 2% ਦੇ ਵਿੱਚੋਂ 4 ਜਵਾਨਾਂ ਨੇ ਜਿਹੜਾ ਹੈਗਾ ਹਿੱਸਾ ਦਿੱਤਾ ਇਸ ਕੁਰਬਾਨੀ ਦੇ ਵਿੱਚ। 4 ਜਵਾਨ ਸਾਡੇ ਪੰਜਾਬ ਦੇ ਸ਼ਹੀਦ ਹੋਏ, ਪਟਿਆਲੇ ਦਾ ਜਵਾਨ ਸ਼ਹੀਦ ਹੋ ਗਿਆ, ਸੰਗਰੂਰ ਦਾ ਜਵਾਨ ਸ਼ਹੀਦ ਹੋ ਗਿਆ, ਔਰ ਗੁਰਦਾਸਪੁਰ ਦਾ ਜਵਾਨ ਸ਼ਹੀਦ ਹੋ ਗਿਆ, ਇੱਕ ਮਾਨਸਾ ਦਾ ਜਵਾਨ ਜਿਹੜਾ ਉਹ ਸ਼ਹੀਦ ਹੋ ਗਿਆ। ਤੇ ਦੇਖੋ ਜ਼ਾਹਰ ਤੌਰ ਤੇ ਜਿਹੜੀ ਹਾਲਾਂਕਿ ਉਸ ਤੋਂ ਬਾਅਦ ਲਗਾਤਾਰ ਜਿਹੜੀ ਗੱਲਬਾਤ ਦਾ ਸਿਲਸਿਲਾ ਫਿਰ ਤੋਂ ਜਿਹੜਾ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਸ਼ੁਰੂ ਹੋਇਆ, ਔਰ ਥੋੜ੍ਹੀ ਦੇਰ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਸਟੇਟਮੈਂਟ ਦਿੱਤੀ ਹੈ, ਹਾਲਾਂਕਿ ਜਦੋਂ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ, ਇਸ ਤਰ੍ਹਾਂ ਦਾ ਮਾਹੌਲ ਬਣਦਾ ਤਾਂ ਸਾਡੇ ਜਿਹੜੇ ਲੋਕ ਨੇ ਉਹ ਸੰਤੁਸ਼ਟ ਨਹੀਂ ਹੁੰਦੇ, ਕਿਉਂਕਿ ਅਕਸਰ ਬੇਸ਼ੱਕ ਸਰਕਾਰਾਂ ਕੋਸ਼ਿਸ਼ ਕਰਦੀਆਂ ਨੇ ਕਿ ਕੂਟਨੀਤਿਕ ਤੌਰ ਤੇ ਜਾਂ ਇਸ ਤਰ੍ਹਾਂ ਦੇ ਮਾਹੌਲ ਦੇ ਨਾਲ ਗੱਲਬਾਤ ਕੀਤੀ ਜਾਵੇ, ਪਰ ਜਦੋਂ ਸਿੱਧੇ ਤੌਰ ਤੇ ਜਿਨ੍ਹਾਂ ਨੇ ਗਵਾਏ ਹੁੰਦੇ ਨੇ ਜਵਾਨ, ਜਿਨ੍ਹਾਂ ਨੇ ਪੁੱਤ ਗਵਾਏ ਨੇ ਜਾਂ ਪੰਜਾਬ ਨੇ ਆਪਦੇ 4 ਪੁੱਤ ਗਵਾਏ ਨੇ, ਤਾਂ ਉਹ ਇਕੱਲਾ ਉਹਨਾਂ ਦਾ ਪਰਿਵਾਰ ਨਹੀਂ, ਸਗੋਂ ਪੂਰਾ ਪੰਜਾਬ ਜਾਂ ਹਰ ਇੱਕੋ ਸ਼ਖਸ ਜਿਹੜਾ ਦੇਸ਼ ਪ੍ਰਤੀ ਪਿਆਰ ਰੱਖਦਾ ਉਹਦੇ ਜ਼ਿਹਨ ਦੇ ਵਿੱਚ ਹੁੰਦਾ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਸਦਾ ਬਦਲਾ ਲਿਆ ਜਾਵੇ, ਪਰ ਕਿਉਂਕਿ ਸਰਕਾਰਾਂ ਦੇ ਲੈਵਲ ਤੇ ਫੈਸਲੇ ਹੋਣੇ ਹੁੰਦੇ ਨੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਗੱਲਬਾਤ ਚੱਲ ਰਹੀ ਹੈ, ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜਾ ਭਾਰਤ ਹੈ ਉਹ ਕਿਸੇ ਵੀ ਕਿਸਮ ਦੇ ਹਾਲਾਤ ਦੇ ਵਿੱਚ ਨਜਿੱਠਣ ਦੇ ਲਈ ਜਿਹੜਾ ਪੂਰੀ ਤਰ੍ਹਾਂ ਤਿਆਰ ਹੈ। ਪਰ ਗੱਲ ਇਹ ਸਿੱਧੂ ਸਾਹਿਬ ਕਿ ਅੱਜ ਚੀਨ ਕੋਰੋਨਾ ਵਾਇਰਸ ਨੂੰ ਲੈ ਕੇ, ਕਿਉਂਕਿ ਕੋਰੋਨਾ ਦਾ ਦਾਗ ਹੈ ਜਿਹੜਾ ਉਹ ਅੱਜ ਚੀਨ ਦੇ ਮੱਥੇ ਤੇ ਲੱਗਿਆ ਹੋਇਆ, ਅਮਰੀਕਾ ਚੀਨ ਦੇ ਖਿਲਾਫ ਆ, ਪੂਰੀ ਦੁਨੀਆਂ ਚੀਨ ਦੇ ਖਿਲਾਫ ਹੈ, ਔਰ ਐਸੇ ਮਾਹੌਲ ਦੇ ਵਿੱਚ ਅਗਰ ਚੀਨ ਇਸ ਤਰ੍ਹਾਂ ਦੀ ਹਿਮਾਕਤ ਕਰਦਾ, ਜਦੋਂ ਅੱਜ ਚੀਨ ਨੂੰ ਕਿਸੇ ਪਾਸੋਂ ਕੋਈ ਸਪੋਰਟ ਨਹੀਂ ਮਿਲ ਸਕਦੀ, ਕਿਸੇ ਪਾਸੋਂ ਕੋਈ ਸਹਾਰਾ ਨਹੀਂ ਮਿਲ ਸਕਦਾ, ਅਗਰ ਅੱਜ ਚੀਨ ਨੂੰ ਮੋੜਵਾਂ ਕੋਈ ਸਖ਼ਤ ਜਵਾਬ ਜੇ ਨਹੀਂ ਦਿੱਤਾ ਜਾਂਦਾ, ਤਾਂ ਅੱਜ ਜਿੰਨਾ ਕਮਜ਼ੋਰ ਚੀਨ ਪਿਆ ਹੋਇਆ ਤਾਂ ਇੰਨਾ ਕਮਜ਼ੋਰ ਸ਼ਾਇਦ ਉਹ ਕਦੇ ਵੀ ਨਹੀਂ ਪੈ ਸਕਦਾ। ਪਰ ਜੇ ਅਸੀਂ ਐਸੇ ਹਾਲਾਤਾਂ ਦੇ ਵਿੱਚ ਵੀ ਚੀਨ ਨੂੰ ਇੱਦਾਂ ਕੋਈ ਮੂੰਹ ਮੋੜਵਾਂ ਜਵਾਬ ਨਾ ਦਿੱਤਾ, ਕਿਉਂਕਿ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਕਿ ਪਾਕਿਸਤਾਨ ਦੇ ਨਾਲ ਜਦੋਂ ਵਿਵਾਦ ਹੋਇਆ ਤਾਂ ਦਾਅਵਾ ਕੀਤਾ ਗਿਆ ਕਿ ਸਰਜੀਕਲ ਸਟ੍ਰਾਈਕ ਹੋਈ, ਹਾਲਾਂਕਿ ਉਸ 'ਤੇ ਬਹੁਤ ਸਵਾਲ ਵੀ ਉੱਠੇ, ਪਰ ਇੱਕ ਵਾਰੀ ਉੱਧਰ ਕਾਰਵਾਈ ਕੀਤੀ ਗਈ, ਸਾਡੇ ਜਹਾਜ਼ ਵੀ ਉੱਧਰ ਗਏ ਔਰ ਕਾਰਵਾਈ ਕਰਨ ਦਾ ਦਾਅਵਾ ਕੀਤਾ ਗਿਆ। ਜੇਕਰ ਪਾਕਿਸਤਾਨ ਦੇ ਖਿਲਾਫ ਅਸੀਂ ਇਸ ਤਰ੍ਹਾਂ ਹੀ ਕਾਰਵਾਈ ਕਰ ਸਕਦੇ, ਅੱਜ ਚੀਨ ਜਦੋਂ ਪੂਰੀ ਦੁਨੀਆ ਜਿਹੜਾ ਹੈਗਾ ਅਲੱਗ ਥਲੱਗ ਪਿਆ ਹੋਇਆ, ਪੂਰੀ ਦੁਨੀਆ ਉਹਦੇ ਖਿਲਾਫ ਹੈ, ਕਿਉਂਕਿ ਸਾਰੀ ਦੁਨੀਆ ਨੂੰ ਤਹਿਸ ਨਹਿਸ ਕੀਤਾ ਕੋਰੋਨਾ ਵਾਇਰਸ ਨੇ, ਕਿੰਨਾ ਕੋਰੋਨਾ ਵਾਇਰਸ ਹੋਇਆ ਚੀਨ, ਅੱਜ ਅਸੀਂ ਅਗਰ ਚੀਨ ਨੂੰ ਮੋੜਵਾਂ ਜਵਾਬ ਦੇਣ ਦੇ ਸਮਰੱਥ ਨਾ ਹੋਏ
ਤਾਂ ਫਿਰ ਮੈਨੂੰ ਲੱਗਦਾ ਕਦੇ ਵੀ ਐਸਾ ਮੌਕਾ ਨਹੀਂ ਆਏਗਾ ਜਦੋਂ ਅਸੀਂ ਚੀਨ ਨੂੰ ਸਿੱਧੇ ਹੋ ਕੇ ਜਿਹੜਾ ਹੈਗਾ ਅੱਖਾਂ ਦਿਖਾ ਸਕੀਏ ਜਾਂ ਚੀਨ ਨੂੰ ਸਿੱਧਾ ਕਰ ਸਕੀਏ। ਅੱਜ ਬੇਹੱਦ ਜਿਹੜਾ ਕਸੂਤੀ ਸਥਿਤੀ ਦੇ ਵਿੱਚ ਵੀ ਬੈਠਾ ਚੀਨ, ਅਗਰ ਇੰਨੀ ਹਿਮਾਕਤ ਕਰਦਾ ਸਾਨੂੰ ਅੱਖਾਂ ਦਿਖਾਉਂਦਾ ਸਾਡੇ ਜਿਹੜੇ ਬਾਰਡਰ ਦੀ ਉਲੰਘਣਾ ਕਰਦਾ LOC ਦੀ ਉਲੰਘਣਾ ਕਰਦਾ, ਤਾਂ ਫਿਰ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਇਹ ਇੱਕ ਵੱਡਾ ਮੌਕਾ ਹੈ ਜਦੋਂ ਆਸੇ ਪਾਸੇ ਤੋਂ ਜਿਹੜੀ ਹੈਗੀ ਹੈ ਭਾਰਤ ਨੂੰ ਸਪੋਰਟ ਵੀ ਜ਼ਿਆਦਾ ਮਿਲ ਸਕਦੀ ਹੈ। ਅਮਰੀਕਾ ਸਿੱਧੇ ਤੌਰ 'ਤੇ ਚੀਨ ਦੇ ਖਿਲਾਫ਼ ਖੜਾ, ਤਾਂ ਜੇ ਅੱਜ ਅਸੀਂ ਉਸ ਮੌਕੇ ਦਾ ਫਾਇਦਾ ਲੈਂਦਿਆਂ ਹੋਇਆਂ ਵੀ ਅਮਰੀਕਾ ਚੀਨ ਨੂੰ ਜਿਹੜਾ ਹੈਗਾ ਮੋੜਵਾਂ ਜਵਾਬ ਨਾ ਦੇ ਸਕੇ, ਤਾਂ ਮੈਨੂੰ ਲੱਗਦਾ ਕਿ ਬੜਾ ਔਖਾ ਹੋ ਜਾਏਗਾ। ਔਰ ਜਵਾਨਾਂ ਦੇ ਜਿਹੜੇ ਹੌਸਲੇ ਆ ਉਹ ਵੀ ਇਹਦੇ ਨਾਲ ਜਿਹੜੇ ਬੜੇ ਢਹਿੰਦੇ ਨੇ, ਕਿਉਂਕਿ ਜਦੋਂ ਕਹਿੰਦੇ ਨੇ ਕਿ ਜਵਾਨ ਹਮੇਸ਼ਾ ਹਰ ਵਕਤ ਤਿਆਰ ਰਹਿੰਦੇ ਨੇ ਕੁਰਬਾਨੀ ਦੇਣ ਦੇ ਲਈ, ਸ਼ਹਾਦਤ ਦੇਣ ਦੇ ਲਈ, ਪਰ ਜਦੋਂ ਪਿੱਛੋਂ ਸਪੋਰਟ ਨਾ ਮਿਲੇ, ਕਿਉਂਕਿ ਆਖਿਰਕਾਰ ਫੈਸਲਾ ਸਰਕਾਰਾਂ ਨੇ ਲੈਣਾ, ਸਰਕਾਰਾਂ ਨੇ ਫੈਸਲੇ ਲੈਣੇ, ਪਰ ਉੱਥੇ ਬਾਰਡਰ ਤੇ ਲੜਨਾ ਬਹਾਦਰੀ ਜਵਾਨਾਂ ਨੇ ਦਿਖਾਉਣੀ। ਜਵਾਨ ਹਰ ਵੇਲੇ ਤਿਆਰ ਨੇ, ਜਵਾਨ ਤਾਂ ਜਦੋਂ ਹੁਣ 20 ਜਵਾਨਾਂ ਨੇ ਸ਼ਹਾਦਤ ਦਿੱਤੀ ਹੈ, ਤਾਂ ਜ਼ਾਹਰ ਤੌਰ ਤੇ ਅਗਰ ਸਾਡੇ ਜਵਾਨ ਨਹੀਂ ਲੱਗਦਾ ਕਿਸੇ ਪੱਖੋਂ ਵੀ ਇੰਨੇ ਕਿਤੇ ਕਮਜ਼ੋਰ ਹੋਣਗੇ ਕਿ ਜੇ ਇਹਨਾਂ ਨੂੰ ਜਿਹੜੇ ਹੁਕਮ ਮਿਲਦੇ ਨੇ ਜਾਂ ਇਹਨਾਂ ਨੂੰ ਛੋਟ ਮਿਲਦੀ ਹੈ ਕਾਰਵਾਈ ਕਰਨ ਦੀ, ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਜਵਾਨ ਪੂਰੇ ਸਕਸ਼ਮ ਆ, ਪੂਰੀ ਇਹਨਾਂ ਦੇ ਵਿੱਚ ਸਮਰੱਥਾ ਹੈਗੀ ਆ। ਪਰ ਰੌਲਾ ਇਹ ਹੈ ਕਿ ਅੱਜ ਸਾਡੇ ਦੇਸ਼ ਦੀ ਸਰਕਾਰ ਫੈਸਲਾ ਕੀ ਲੈਂਦੀ ਹੈ। ਨਰਿੰਦਰ ਮੋਦੀ ਤੇ ਸਵਾਲ ਲਗਾਤਾਰ ਉੱਠ ਰਹੇ ਨੇ ਕਿ ਜਿਸ ਤਰ੍ਹਾਂ, ਕਿਉਂਕਿ ਪਹਿਲਾਂ ਬੜੇ ਦਾਅਵੇ ਚੋਣਾਂ ਵੇਲੇ ਕੀਤੇ ਜਾਂਦੇ ਕਿ 56 ਇੰਚ ਦਾ ਸੀਨਾ, 56 ਇੰਚ ਦੀ ਛਾਤੀ ਹੈ, ਉਹ ਚੀਜ਼ਾਂ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਵਿਅੰਗ ਜਿਹੜੇ ਸ਼ੁਰੂ ਹੋ ਗਏ ਨੇ। ਤੇ ਜੇ ਅੱਜ ਅਸੀਂ ਪ੍ਰਧਾਨ ਮੰਤਰੀ ਅੱਜ ਆਪਣਾ ਦਮਖਮ ਨਹੀਂ ਦਿਖਾ ਸਕਦੇ ਤਾਂ ਫਿਰ ਬੜਾ ਔਖਾ ਹੋ ਜਾਣਾ। ਔਰ ਅੱਜ ਸਥਿਤੀ ਐਸੀ ਹੈ ਕਿ ਅੱਜ ਲਾਜ਼ਮੀ ਤੌਰ ਤੇ ਚੀਨ ਨੂੰ ਜਿਹੜਾ ਹੈਗਾ ਜਵਾਬ ਦੇਣਾ ਬਣਦਾ। ਸਾਰੇ ਪਾਸਿਓਂ ਨਿੰਦਾ ਹੋ ਰਹੀ ਹੈ ਚੀਨ ਦੀ, ਔਰ ਸਾਰੇ ਪਾਸਿਓਂ ਚਾਹੇ ਉਹ ਕੋਈ ਵੀ ਪਾਰਟੀ ਹੋਵੇ, ਕਿਉਂਕਿ ਜਦੋਂ ਦੇਸ਼ ਪਿਆਰ ਦੀ ਗੱਲ ਆ ਜਾਂਦੀ ਸਾਰੀਆਂ ਪਾਰਟੀਆਂ ਇਕੱਠੀਆਂ ਸਾਰੇ ਇਕੱਠੇ ਹੋ ਕੇ ਕਹਿ ਰਹੇ ਨੇ ਕਿ ਮੋੜਵਾਂ ਜਵਾਬ ਆ ਜਿਹੜਾ ਉਹ ਚੀਨ ਨੂੰ ਦੇਣਾ ਬਣਦਾ। ਦੇਖਣਾ ਹੋਵੇਗਾ, ਜ਼ਾਹਰ ਤੌਰ ਤੇ ਐਸਾ ਨਹੀਂ ਹੈ ਕਿ ਸਾਡੀ ਸਰਕਾਰ ਕੋਈ ਜਵਾਬ ਨਾ ਦੇਵੇ, ਪਰ ਕਦੋਂ ਤੱਕ ਜਵਾਬ ਦਿੰਦੀ ਹੈ ਸਰਕਾਰ, ਕਦੋਂ ਤੱਕ ਜਿਹੜਾ ਹੈਗਾ ਚੀਨ ਨੂੰ ਇਸਦਾ ਖਮਿਆਜ਼ਾ ਭੁਗਤਣ ਦੇ ਲਈ ਭਾਰਤ ਜਿਹੜਾ ਉਹ ਤਿਆਰ ਕਰਦਾ, ਕਦੋਂ ਤੱਕ ਚੀਨ ਨੂੰ ਇਹਦਾ ਜਵਾਬ ਦੇਣਾ ਪੈਂਦਾ, ਤਾਂ ਉਹ ਦੇਖਣ ਦੀ ਗੱਲ ਹੋਵੇਗੀ। ਪਰ ਫਿਲਹਾਲ ਤਾਂ ਜਿਹੜਾ ਹੈਗਾ ਫੈਸਲਿਆਂ ਤੇ ਨਜ਼ਰ ਹੈ, ਔਰ ਸੋਗ ਦਾ ਮਾਹੌਲ ਹੈ ਪੰਜਾਬ ਦੇ ਵਿੱਚ। ਜਿਹੜੇ ਪੰਜਾਬ ਨੇ ਆਪਦੇ 4 ਪੁੱਤ ਜਿਹੜੇ ਗਵਾਏ ਨੇ, 4 ਜਵਾਨ ਜਿਹੜੇ ਸ਼ਹੀਦ ਹੋਏ ਨੇ ਪੰਜਾਬ ਦੇ, ਤਾਂ ਉਹਨਾਂ ਨੂੰ ਲੈ ਕੇ ਇੱਕ ਵਾਰੀ ਗਮ ਦਾ ਮਾਹੌਲ ਜ਼ਰੂਰ ਆ। ਹਾਲਾਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਸ਼ਹਾਦਤ ਆ ਜਿਹੜੀ ਸ਼ਹਾਦਤ ਦਾ ਜਾਮ ਪੀਣਾ ਹਰੇਕ ਦੇ ਵੱਸ ਦੀ ਗੱਲ ਨਹੀਂ, ਔਰ ਅਕਸਰ ਜਿਹੜੇ ਜਵਾਨਾਂ ਦੇ ਸ਼ਹੀਦ ਜਵਾਨਾਂ ਪਰਿਵਾਰ ਨੇ ਉਹ ਇਸ ਸ਼ਹਾਦਤ ਤੇ ਮਾਣ ਹੀ ਮਹਿਸੂਸ ਕਰਦੇ ਨੇ। ਪਰ ਅੱਜ ਸਥਿਤੀ ਐਸੀ ਹੋ ਗਈ ਹੈ ਕਿ ਜਿਹੜੇ ਪਰਿਵਾਰ ਦਾ ਅਸੀਂ ਕਹਿ ਜ਼ਰੂਰ ਦਿੰਦੇ ਹਾਂ ਕਿ ਸ਼ਹਾਦਤ ਤੇ ਮਾਣ ਹੁੰਦਾ, ਪਰ ਜਿਹੜੇ ਘਰ ਦੇ ਵਿੱਚੋਂ ਇੱਕ ਜਵਾਨ ਚਲਾ ਜਾਂਦਾ, ਗੱਭਰੂ ਪੁੱਤ ਚਲਾ ਜਾਂਦਾ, ਤਾਂ ਉਹਦੇ ਲਈ ਬੇਸ਼ੱਕ ਦੇਸ਼ ਪਿਆਰ ਵੱਡੀ ਗੱਲ ਹੈ, ਪਰ ਜਦੋਂ ਘਰ ਦਾ ਜਵਾਨ ਗੱਭਰੂ ਪੁੱਤ ਜਾਂਦਾ ਤੇ ਇਹ ਗੱਲਾਂ ਕਹਿਣੀਆਂ ਸਿਖਾਲੀਆਂ ਤੇ ਪਰ ਝੱਲਣੀਆਂ ਤੇ ਬਰਦਾਸ਼ਤ ਕਰਨੀਆਂ ਬੜੀਆਂ ਔਖੀਆਂ ਨੇ ਸਿੱਧੂ ਸਾਹਿਬ। ਤੇ ਇਸ ਕਰਕੇ ਨਜ਼ਰਾਂ ਬਣੀਆਂ ਹੋਈਆਂ ਨੇ ਕਿ ਕਦੋਂ ਇਸਦਾ ਜਵਾਬ ਜਿਹੜਾ ਭਾਰਤ ਚੀਨ ਨੂੰ ਦਿੰਦਾ ਸਿੱਧੂ ਸਾਹਿਬ
ਜੀ। ਔਰ ਅਗਲੀ ਗੱਲਬਾਤ ਤੇ ਜਾਣ ਤੋਂ ਬਾਅਦ ਪਹਿਲਾਂ ਮੈਂ ਰਿਨਾਲ ਨਰਦੇਵ ਸਿੱਧੂ ਜੀ ਨੇ ਔਰ ਸਿੱਧੂ ਸਾਹਿਬ ਨਾਲ ਅਸੀਂ ਗੱਲਬਾਤ ਕਰਾਂਗੇ। ਸਿੱਧੂ ਸਾਹਿਬ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਤੇ ਮਹਿਕ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਜੀ। ਅੱਜ ਸਿੱਧੂ ਸਾਹਿਬ ਆਪਾਂ ਗੱਲਬਾਤ ਕਰਾਂਗੇ ਜੀ, ਸਾਰਿਆਂ ਤੋਂ ਪਹਿਲਾਂ ਤਾਂ ਇਹ ਹੈ ਕਿ ਜੋ ਵੀ ਆਪਣੇ ਬੈਕ ਹੋਮ ਹੋ ਰਹੇ ਆ ਜੀ, ਆਪਣੇ ਜਵਾਨ ਸ਼ਹੀਦ ਹੋਏ ਆ, ਬਹੁਤ ਆਪਣਾ ਉਹਨਾਂ ਨੂੰ ਸ਼ਰਧਾਂਜਲੀ ਸਾਰਿਆਂ ਤੋਂ ਪਹਿਲਾਂ ਤਾਂ, ਤੇ ਬਹੁਤ ਮਾੜਾ ਹੋਇਆ ਜੀ, ਇੱਦਾਂ ਨਹੀਂ ਹੁਣ ਅਸੀਂ ਚਾਹੀਦਾ, ਸ਼ਾਂਤੀ ਬਣੀ ਰਹੇ, ਅਰਦਾਸ ਕਰਦੇ ਹਾਂ। ਤੇ ਗੱਲਬਾਤ ਕਰਾਂਗੇ ਜੀ ਆਪਾਂ ਅੱਜ ਡੈਟ ਕੰਸੋਲੀਡੇਸ਼ਨ ਦੇ ਬਾਰੇ, ਉਹਨਾਂ ਭੈਣ ਭਰਾਵਾਂ ਦੇ ਬਾਰੇ ਜਿਨ੍ਹਾਂ 'ਤੇ ਕਿਸੇ ਵੀ ਕਾਰਨ ਕਰਕੇ ਕੋਈ ਮਹਿੰਗੇ ਭਾਅ ਦੇ ਕਰਜ਼ੇ ਚੜ ਗਏ ਹੈ, ਜਿਵੇਂ ਕਿ ਕ੍ਰੈਡਿਟ ਕਾਰਡਾਂ ਦੇ ਕਰਜ਼ੇ। ਅਤੇ ਸਿੱਧੂ ਸਾਹਿਬ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਜੀ, ਉਹਦੀ ਜਿਹੜੀ ਮਿਨੀਮਮ ਪੇਮੈਂਟ ਕਰਨੀ ਕਈ ਵਾਰੀ ਕਾਫੀ ਔਖੀ ਹੋ ਜਾਂਦੀ ਹੈ, ਅਤੇ ਉਹਦੇ ਨਾਲ ਆਪਣਾ ਜਿਹੜਾ ਹੈਗਾ ਜੀ ਉਹ ਮਿਨੀਮਮ ਪੇਮੈਂਟ ਕਰਦਿਆਂ ਪਰਿਵਾਰ ਦਾ ਸਾਰਾ ਬਜਟ ਆ ਜਿਹੜਾ ਅਪਸੈਟ ਹੋ ਜਾਂਦਾ ਜੀ। ਅਤੇ ਜੇਕਰ ਕਾਰਡ ਤੁਹਾਡੇ ਮੈਕਸਡ ਆਊਟ ਹੈਗੇ ਜੀ, ਭਰੇ ਹੋਏ ਆ, ਲਾਈਨਸ ਆਫ ਕ੍ਰੈਡਿਟਸ ਭਰੀਆਂ ਹੋਈਆਂ ਹੈਗੀਆਂ, ਤਾਂ ਉਸ ਕੇਸ ਦੇ ਵਿੱਚ ਕੀ ਹੁੰਦਾ, ਤੁਹਾਡਾ ਜਿਹੜਾ ਕ੍ਰੈਡਿਟ ਹੈ ਸਿੱਧੂ ਸਾਹਿਬ ਉਹ ਵੀ ਥੱਲੇ ਨੂੰ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋ ਅਗਰ ਤੁਹਾਡੇ ਕੋਲ ਘਰ ਹੈਗਾ, ਘਰ 'ਚ ਐਕੁਇਟੀ ਹੈਗੀ ਹੈ, ਅਤੇ ਆਪਾਂ ਤੁਹਾਡੇ ਵਾਸਤੇ ਕੋਈ ਨਾ ਕੋਈ ਹੱਲ ਜਿਹੜਾ ਹੈਗਾ ਜੀ ਜ਼ਰੂਰ ਤੁਹਾਨੂੰ ਕੱਢ ਕੇ ਦੇ ਸਕਦੇ ਹਾਂ। ਪਹਿਲੀ ਗੱਲ ਹੁੰਦੀ ਹੈ ਸਾਰੇ ਜਿਹੜੇ ਤੁਹਾਡੇ ਡੈਟਸ ਹੈਗੇ ਜੀ, ਕਰਜ਼ੇ ਹੈਗੇ, ਉਹਨਾਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਆਪਾਂ ਉਹਨਾਂ ਨੂੰ ਮਾਰਗੇਜ ਦੇ ਵਿੱਚ ਪਾ ਦਿੰਦੇ ਹਾਂ, ਅਤੇ ਜਿਹਨੂੰ ਆਪਾਂ ਰੀਫਾਈਨੈਂਸਿੰਗ ਕਹਿੰਦੇ ਹੈਗੇ ਹਾਂ, ਉਹਦੇ ਨਾਲ ਤੁਹਾਡੀ ਇੱਕ ਤਾਂ ਪੇਮੈਂਟ ਇੱਕ ਬਣ ਜਾਂਦੀ ਹੈ, ਦੂਸਰੀ ਗੱਲ ਇਹ ਹੈ ਜੀ ਕਿ ਤੁਹਾਡਾ ਇੰਟਰਸਟ ਰੇਟ ਕਾਫੀ ਘੱਟ ਜਾਂਦਾ, ਤੁਹਾਡੀ ਸੇਵਿੰਗ ਹੁੰਦੀ ਹੈ, ਤੀਸਰੀ ਚੀਜ਼ ਤੁਹਾਡੇ ਜਿਹੜੇ ਹੈਗੇ ਜੀ ਕ੍ਰੈਡਿਟ ਵੀ ਤੁਹਾਡਾ ਇੰਪਰੂਵ ਹੋਣਾ ਸ਼ੁਰੂ ਹੋ ਜਾਂਦਾ, ਅਤੇ ਨਾਲ ਦੀ ਨਾਲ ਇਹ ਹੁੰਦਾ ਜੀ ਕਿ ਕਿਸੇ ਕਾਰਨ ਕਰਕੇ ਰੀਫਾਈਨੈਂਸਿੰਗ ਨਹੀਂ ਹੋ ਸਕਦੀ, ਤੁਹਾਡੀ ਜਿਹੜੀ ਐਗਜ਼ਿਸਟਿੰਗ ਮੌਰਗੇਜ ਆ ਉਹ ਉਸੇ ਤਰ੍ਹਾਂ ਹੀ ਚੱਲਦੀ ਰਹੇਗੀ। ਉਹਦੇ ਨਾਲ ਨਾਲ ਆਪਾਂ ਤੁਹਾਨੂੰ ਤੁਹਾਡੇ ਘਰ ਦੇ ਉੱਪਰ ਇੱਕ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ, ਅਤੇ ਜੇਕਰ ਆਪਣਾ ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਨਹੀਂ ਵਰਕਆਊਟ ਕਰਦੀ ਕਿਸੇ ਕਾਰਨ ਕਰਕੇ, ਅਤੇ ਕੁਝ ਕੁ ਕੇਸ ਦੇ ਵਿੱਚ ਆਪਣਾ ਜਿਹੜਾ ਹੈਗਾ ਜੀ ਆਪਾਂ ਤੁਹਾਨੂੰ ਸੈਕਿੰਡ ਪ੍ਰਾਈਵੇਟ ਮੌਰਗੇਜ ਵੀ ਕਰਕੇ ਦੇ ਸਕਦੇ ਹਾਂ। ਹਰ ਕਿਸੇ ਇੰਡੀਵਿਜੁਅਲ ਦੀ ਸਿੱਧੂ ਸਾਹਿਬ ਸਿਚੁਏਸ਼ਨ ਡਿਫਰੈਂਟ ਹੋ ਸਕਦੀ ਹੈ, ਉਹਨਾਂ ਦੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਹੀ ਆਪਾਂ ਤੁਹਾਡੀ ਮੁਸ਼ਕਲ ਦਾ ਹੱਲ ਕੱਢ ਕੇ ਦਿੰਦੇ ਹਾਂ। ਉਦਾਹਰਣ ਦੇ ਤੌਰ 'ਤੇ ਕਿਸੇ ਨੇ ਅਗਰ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, ਤਕਰੀਬਨ $1,500 ਦੇ ਆਸ ਪਾਸ ਉਹਦੀ ਮਹੀਨੇ ਦੀ ਮਿਨੀਮਮ ਪੇਮੈਂਟ ਕਰਦੇ ਹੈ, ਅਤੇ ਦੂਸਰੇ ਪਾਸੇ ਆਫਟਰ ਕੰਸੋਲੀਡੇਸ਼ਨ ਇਹਨਾਂ ਤਿੰਨਾਂ ਆਪਸ਼ਨ ਦੇ ਵਿੱਚੋਂ ਆਪਾਂ ਜਿਹੜੀ ਵੀ ਪਿੱਕ ਕਰਦੇ ਹਾਂ, ਡਿਪੈਂਡ ਕਰਦਾ ਕਿਹੜੀ, ਅਤੇ ਉਸੇ $50,000 ਦੇ ਕਰਜ਼ੇ ਦੇ ਪਿੱਛੇ ਤੁਹਾਡੀ ਜਿਹੜੀ ਕਿਸ਼ਤ ਹੈ ਜੀ $190 ਤੋਂ ਲੈ ਕੇ ਤਕਰੀਬਨ $450 ਤੱਕ ਉਹ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਆਪਾਂ ਨੂੰ ਤਕਰੀਬਨ $1,300 ਤੱਕ ਦਾ ਜਿਹੜਾ ਹੈਗਾ ਜੀ ਕੈਸ਼ ਫਲੋ ਮਹੀਨੇ ਦਾ ਫ੍ਰੀ ਹੋ ਸਕਦਾ, ਤੁਹਾਡੀ ਜੇਬ ਦੇ ਵਿੱਚ ਪੈਸੇ ਬਚਦੇ ਹੈ, ਅਤੇ ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਜੀ ਕ੍ਰੈਡਿਟ ਵੀ ਇੰਪਰੂਵ ਹੁੰਦਾ, ਤੁਹਾਡਾ ਕੈਸ਼ ਫਲੋ ਵੀ ਬੈਟਰ ਹੁੰਦਾ, ਅਤੇ ਜਿੱਦਾਂ ਕਹਿੰਦੇ ਤੁਹਾਡੀ ਜਿਹੜੀ ਜਾਨ ਵੀ ਸੌਖੀ ਹੁੰਦੀ ਹੈ
ਜੀ।
ਉਹ ਅਗਰ ਤੁਹਾਡੀ ਕੋਈ ਇੱਦਾਂ ਦੀ ਸਿਚੁਏਸ਼ਨ ਬਣੀ ਹੈ, ਕੋਈ ਤੁਹਾਡੇ 'ਤੇ ਡੈਬਟਸ ਹੈਗੇ ਹੈ, ਕਰਜ਼ੇ ਚੜ੍ਹੇ ਹੋਏ ਹੈ, ਘਰ ਹੈਗਾ, ਘਰ 'ਚ ਐਕੁਇਟੀ ਹੈਗੀ ਹੈ, ਤੁਸੀਂ ਆਪਣੇ ਆਪਸ਼ਨਸ ਦੇਖਣਾ ਚਾਹੁੰਦੇ ਹੋ, ਜ਼ਰੂਰ ਸੰਪਰਕ ਕਰ ਸਕਦੇ ਹੋ। ਜਾਂ ਤੁਸੀਂ ਆਪਣਾ ਸੈਲਫ ਇੰਪਲਾਇਡ ਹੋ, ਤੁਹਾਨੂੰ ਮੌਰਗੇਜ ਲੈਣ 'ਚ ਕੋਈ ਪਰੇਸ਼ਾਨੀ ਆ ਰਹੀ ਹੈ, ਨਵੇਂ ਆਏ ਹੋ, ਫਸਟ ਟਾਈਮ ਬਾਇਰ ਹੋ, ਜਾਂ ਕ੍ਰੈਡਿਟ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ, ਜਾਂ ਕੋਈ ਕੰਸਟਰਕਸ਼ਨ ਲੋਨ ਲੈਣਾ ਜਿੱਦਾਂ ਹੁਣ ਤੁਸੀਂ ਰੈਨੋਵੇਸ਼ਨਸ ਵਗੈਰਾ ਕਰਨੀਆਂ ਹੈਗੀਆਂ, ਉਹਦੇ ਵਾਸਤੇ ਕੋਈ ਪੈਸੇ ਚਾਹੀਦੇ ਆ, ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਦੇ ਲਈ ਨੰਬਰ ਹੈ ਜੀ 647-254-55-03। ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਧੰਨਵਾਦ ਜੀ,
ਬਹੁਤ ਬਹੁਤ ਧੰਨਵਾਦ ਜੀ। ਔਰ ਦੱਸ ਦਈਏ ਤੁਹਾਨੂੰ ਕਿ ਏ1 ਕੰਕਰੀਟ ਤੋਂ ਕੰਕਰੀਟ ਦੀਆਂ ਸਵਾਵਾਂ ਲੈਣੀਆਂ ਚਾਹੁੰਦੇ, ਤੁਸੀਂ ਐਕਸਪੋਜ਼ਡ ਐਗਰੀਕਟ ਡਰਾਈਵਵੇ ਬਣਾਉਣਾ ਚਾਹੁੰਦੇ ਆ, ਤੁਸੀਂ ਸਟੈਪਸ ਬਣਾਉਣੇ ਚਾਹੁੰਦੇ ਆ, ਪੋਰਚ ਬਣਾਉਣਾ, ਪੈਟੀਓ ਬਣਾਉਣਾ, ਤੁਸੀਂ ਐਕਸਪੋਜ਼ਡ ਐਗਰੀਕਲਚਰ ਦਾ ਮਾਰਕਮ ਦੇ ਵਿੱਚ ਕੰਮ ਚੱਲ ਰਿਹਾ, ਸਕਾਰਬੋ ਦੇ ਵਿੱਚ ਕੰਮ ਚੱਲ ਰਿਹਾ, ਕਿਲਡਨ ਦੇ ਵਿੱਚ ਕੰਮ ਚੱਲ ਰਿਹਾ, ਔਰ ਕੈਸਲ ਮੋਰ ਦੇ ਵਿੱਚ ਕੰਮ ਚੱਲ ਰਿਹਾ। ਔਰ ਨੰਬਰ ਨੋਟ ਕਰ ਲਓ ਤੁਸੀਂ ਐਕਸਪੋਜ਼ਡ ਐਗਰੀਕਲਚਰ ਦਾ ਡਰਾਈਵੇ ਬਣਾਉਣ ਵਾਸਤੇ 416-456-1462 416-456-1462 416-456-1462 'ਤੇ ਕਾਲ ਕੀਤੀ ਜਾ ਸਕਦੀ ਹੈ ਜੇ ਤੁਸੀਂ ਡਰਾਈਵੇ ਬਣਾਉਣਾ ਚਾਹੁੰਦੇ ਆ, ਜਾਂ ਫਿਰ ਪੈਟੀਓ ਪਲੇਨ ਕੰਕਰੀਟ ਦਾ ਕੰਮ ਕਰਾਉਣਾ, ਜਾਂ ਫਿਰ ਐਕਸਪੋਜ਼ਡ ਕੰਕਰੀਟ ਦਾ। ਸੋ ਰੈਡੀ ਪ੍ਰੋਮ ਦੇ ਵਿੱਚ ਮੇਰੇ ਨਾਲ ਹਾਜ਼ਰ ਨੇ ਨਪਿੰਦਰ ਬਰਾੜ ਜੀ। ਨਪਿੰਦਰ ਜੀ ਨਾਲ ਬਰਾੜ ਸਾਹਿਬ, ਬਾਈਬਲ ਕਲਾਂ ਪੁਲਿਸ ਗੋਲਾਬਾਰੀ ਦੇ ਵਿੱਚ ਜਿਹੜੀ ਸੀ ਗੋਲੀ ਚੱਲੀ ਅਤੇ ਉਹਦੇ ਵਿੱਚ ਮਾਰੇ ਗਏ ਸੀ ਲੋਕ, ਔਰ ਉਹਨਾਂ ਦੇ ਪੰਜਾਬ ਪੁਲਿਸ ਦੀ ਜਿਹੜੀ ਹੈ SIT ਬਣਾਈ ਗਈ ਆ, ਔਰ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਕੀਤੀ ਆ, ਔਰ ਉਹ ਕੀ ਅਪਡੇਟ ਆ?
ਸਿੱਧੂ ਬਿਲਕੁਲ, ਦੇਖੋ ਇਹ ਮਾਮਲਾ ਜਿੰਨੇ ਵੀ ਪੰਜਾਬੀ ਨੇ ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜਾਂ ਜਿਹੜੇ ਬੇਅਦਬੀ ਦੀਆਂ ਘਟਨਾਵਾਂ ਔਰ ਗੋਲੀਬਾਰੀ ਦੀਆਂ ਘਟਨਾਵਾਂ ਦੇ ਬਾਰੇ ਜਾਣਦੇ ਨੇ, ਉਹਨਾਂ ਨੂੰ ਪਤਾ ਹੈ ਕਿ ਜਦੋਂ ਦੋ ਸਿੱਖ ਨੌਜਵਾਨਾਂ ਦੀ ਜਦੋਂ ਮੌਤ ਹੋਈ ਸੀ ਗੋਲੀਬਾਰੀ ਦੇ ਵਿੱਚ, ਪੁਲਿਸ ਨੇ ਜਿਹੜੀ ਗੋਲੀ ਚਲਾਈ ਸੀ, ਇਹਨੇ ਫਾਇਰਿੰਗ ਕੀਤੀ ਸੀ, ਤਾਂ ਦੋ ਸਿੱਖਾਂ ਦੀ ਜਾਨ ਚਲੀ ਗਈ ਸੀ, ਉਹਨਾਂ ਨਿਰਸੇ ਸਿੱਖਾਂ ਦੀ ਜਿਹੜੇ ਬੇਅਦਬੀ ਦੇ ਰੋਸ ਵਜੋਂ ਇੱਕ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ। ਤਾਂ ਉਸ ਤੋਂ ਬਾਅਦ ਕੀ ਹੋਇਆ, ਪੁਲਿਸ ਨੇ ਇੱਕ ਡਰਾਮਾ ਘੜਿਆ ਸੀ ਕਿ ਪੁਲਿਸ ਦੀ ਜਿਹੜੀ ਜਿਪਸੀ ਹੈ ਉਹਦੇ ਤੇ ਇਹਨਾਂ ਲੋਕਾਂ ਦੇ ਵਿੱਚੋਂ ਕਿਸੇ ਨੇ ਫਾਇਰਿੰਗ ਕੀਤੀ, ਇਸ ਕਰਕੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਜਿਹੜਾ ਹੈਗਾ ਜੋ ਗੋਲੀ ਚਲਾਈ ਤੇ ਨਾ ਦੋ ਲੋਕਾਂ 'ਤੇ ਗੋਲੀ ਲੱਗ ਗਈ। ਐਸਾ ਡਰਾਮਾ ਪੁਲਿਸ ਅਕਸਰ ਕਰਦੀ ਰਹੀ, ਅੱਤਵਾਦ ਦੇ ਦੌਰਾਨ ਪੁਲਿਸ ਨੂੰ ਆਦਤਾਂ ਪਈਆਂ ਨੇ ਜਾਂ ਕਿਸੇ ਵੀ ਹੋਰ ਮੁਕਾਬਲਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਪੁਲਿਸ ਨੂੰ ਬੜੀ ਸੌਖੀ ਆਦਤ ਪਈ ਹੈ ਕਿ ਦੋ ਫੈਰ ਆਪਦੀ ਗੱਡੀ 'ਤੇ ਮਾਰੋ ਅਤੇ ਅਗਲਿਆਂ ਦੇ ਦੋ ਭਲਾ ਬੰਦੇ ਮਾਰ ਦਿਓ, ਅਤੇ ਕਿਉਂਕਿ ਕਰਤਾ ਧਰਤ ਦਾ ਪੁਲਿਸ ਆਪ ਹੀ ਹੁੰਦੀ ਹੈ, ਤਾਂ ਬੜੇ ਆਸਾਨੀ ਦੇ ਨਾਲ ਜਿਹੜਾ ਹੈਗਾ ਡਿਫੈਂਸ ਬਣਾ ਕੇ ਪੁਲਿਸ ਨਿਕਲਣ ਦੀ ਕੋਸ਼ਿਸ਼ ਕਰਦੀ ਹੈ। ਪਰ ਇਹ ਉਹਨਾਂ ਜਿਹੜੇ ਗਿੱਜੇ ਪੁਲਿਸ ਅਫਸਰ ਸੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਮਾਮਲਾ ਇੰਨਾ ਧੂਲ ਫੜ ਜੂਗਾ, ਸ਼ਾਇਦ ਜੇ ਇੱਕ ਮਹਿਜ਼ ਇੱਕ ਮੁਕਾਬਲਾ ਹੁੰਦਾ ਤਾਂ ਐਡੀ ਵੱਡੀ ਗੱਲ ਨਾ ਵੀ ਬਣਦੀ, ਪਰ ਇੱਥੇ ਗੱਲ ਗੁਰੂ ਸਾਹਿਬ ਦੀ ਬੇਅਦਬੀ ਦੀ ਸੀ, ਅਤੇ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਨਾਲ ਜੁੜੇ ਹੋਏ ਮਾਮਲੇ ਦੀ ਜਾਂਚ ਲਈ ਸਿੱਟ ਬਣਾਈ ਗਈ, ਗੋਲੀਕਾਂਡ ਦੇ ਜਾਂਚ ਲਈ ਸਿੱਟ ਬਣਾਈ ਗਈ, ਤਾਂ ਜਦੋਂ ਪਰਤਾਂ ਖੋਲਣ ਦੀ ਕੋਸ਼ਿਸ਼ ਹੋਈ ਤਾਂ ਸਿੱਧੇ ਤੌਰ 'ਤੇ ਸਾਫ਼ ਹੋ ਗਿਆ ਕਿ ਜਦੋਂ ਪੁੱਛਗਿੱਛ ਹੋਈ ਕਿ ਜਿਹੜਾ ਪੁਲਿਸ ਨੇ ਨਿਹੱਥੇ ਲੋਕਾਂ 'ਤੇ ਗੋਲੀ ਚਲਾਈ ਸੀ, ਨਾ ਤਾਂ ਪੁਲਿਸ 'ਤੇ ਕਿਸੇ ਨੇ ਗੋਲੀ ਚਲਾਈ ਸੀ, ਨਾ ਜਵਾਬੀ ਕੋਈ ਫਾਇਰਿੰਗ ਹੋਈ, ਸਿੱਧੇ ਤੌਰ 'ਤੇ ਪੁਲਿਸ ਨੇ ਨਿਹੱਥੇ ਲੋਕਾਂ 'ਤੇ ਫਾਇਰਿੰਗ ਕੀਤੀ, ਕਿਉਂਕਿ ਜਿਹੜੇ ਅਫਸਰ ਜਾਂਚ ਕਰ ਰਹੇ ਨੇ ਸਿੱਧੂ ਸਾਹਿਬ ਉਹ ਵੀ ਪੁਲਿਸ ਅਫਸਰ ਨੇ, ਜਿਨ੍ਹਾਂ ਨੇ ਕਾਂਡ ਕੀਤਾ ਸੀ ਉਹ ਵੀ ਪੁਲਿਸ ਅਫਸਰ ਸੀ। ਤਾਂ ਜ਼ਾਹਰ ਤੌਰ ਤੇ ਜਿਵੇਂ ਹੁਣ ਆਪਾਂ ਪੱਤਰਕਾਰ ਹਾਂ ਤੇ ਆਪਾਂ ਨੂੰ ਪਤਾ ਹੁੰਦਾ ਕਿ ਇੱਕ ਦੂਜਾ ਪੱਤਰਕਾਰ ਆ ਜਿਹੜਾ ਉਹ ਖਬਰ ਦੇ ਸਿਲਸਿਲੇ 'ਚ ਕਿੱਦਾਂ ਜਾਂਚ ਕਰਦਾ, ਕਿੱਦਾਂ ਪੁੱਛ ਪੜਤਾਲ ਕਰਦਾ। ਤਾਂ ਫਿਰ ਉਵੇਂ ਹੀ ਇਹਨਾਂ ਪੁਲਿਸ ਅਫਸਰਾਂ ਨੂੰ ਵੀ ਸੀਨੀਅਰ ਅਫਸਰਾਂ ਨੂੰ ਪਤਾ ਸੀ ਕਿ ਸਾਡੇ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਕਿੱਥੇ ਕਿੱਥੇ ਕਰਤੂਤ ਕਰ ਸਕਦੇ ਨੇ, ਉਹਨਾਂ ਨੇ ਕਿੱਥੇ ਕਿੱਥੇ ਜਿਹੜੇ ਫਰਜ਼ੀ ਐਵੀਡੈਂਸ ਤਿਆਰ ਕੀਤੇ ਹੋਣੇ ਆ। ਤਾਂ ਉਹਨਾਂ ਨੂੰ ਸਿੱਧੇ ਤੌਰ 'ਤੇ ਪੂਰਨ ਯਕੀਨ ਸੀ ਕਿ ਜਿਹੜੀ ਡਿਫੈਂਸ ਦੀ ਕਹਾਣੀ ਬਣਾਈ ਗਈ ਉਹ ਜਾਲੀ ਆ। ਜਦੋਂ ਇਹ ਪੜਤਾਲ ਹੋਈ ਤਾਂ ਇਸ ਪੜਤਾਲ ਦੇ ਦੌਰਾਨ ਪਤਾ ਲੱਗਿਆ ਕਿ ਉਸ ਵੇਲੇ ਦੇ ਜਿਹੜੇ ਐਸ ਪੀ ਸੀ ਔਰ ਐਸ ਐਸ ਪੀ ਚਰਨਜੀਤ ਸ਼ਰਮਾ ਸੀ ਉਹਦੀ ਤਾਂ ਪਹਿਲਾਂ ਗ੍ਰਿਫਤਾਰੀ ਹੋ ਚੁੱਕੀ ਸੀ, ਪਰ ਉਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਹੜੀ ਇਹ ਗੋਲੀ ਚਲਾਈ ਸੀ ਪੁਲਿਸ ਦੀ ਜੱਸੀ ਤੇ ਉਹ ਸੁੱਖ ਨਾਲ ਇਹਨਾਂ ਦੀ ਇੱਕ ਮਿੱਤਰ ਵਕੀਲ ਸੀ, ਸੁਹੇਲ ਸਿੰਘ ਬਰਾੜ, ਫਰੀਦਕੋਟ ਦਾ ਰਹਿਣ ਵਾਲੇ ਵਕੀਲ ਹੈ। ਤਾਂ ਇਹ ਉਸ ਵਕੀਲ ਦੀ ਕੋਠੀ ਦੇ ਵਿੱਚ ਪੂਰਾ ਡਰਾਮਾ ਘੜਿਆ ਗਿਆ। ਉਹਦੀ ਕੋਠੀ ਦੇ ਵਿੱਚ 12 ਬੋਰ ਦੀ ਜਿਹੜੀ ਬੰਦੂਕ ਦੇ ਨਾਲ ਜੱਸੀ ਤੇ ਫਾਇਰ ਕੀਤੇ ਗਏ ਔਰ ਇਹ ਪੂਰਾ ਡਰਾਮਾ ਸੀਕੁਐਂਸ ਤਿਆਰ ਕਰਕੇ ਜਿਹੜਾ ਹੈਗਾ ਅਦਾਲਤ ਸਾਹਮਣੇ ਐਫ ਆਈ ਆਰ ਦੇ ਵਿੱਚ ਜਿਹੜਾ ਹੈਗਾ ਪੇਸ਼ ਕਰ ਦਿੱਤਾ ਗਿਆ। ਔਰ ਜਦੋਂ ਐਸ ਐਸ ਪੀ ਚਰਨਜੀਤ ਸ਼ਰਮਾ ਸੀ ਜਦੋਂ ਉਸਦੀ ਗ੍ਰਿਫਤਾਰੀ ਹੋਈ ਤਾਂ ਉਹਨਾਂ ਦਾ ਡਰਾਈਵਰ ਸੀ ਜਿਹੜਾ ਉਸ ਵੇਲੇ ਗੱਡੀ ਚਲਾ ਰਿਹਾ ਸੀ ਜਦੋਂ ਇਸ ਕਰਤੂਤ ਨੂੰ ਅੰਜਾਮ ਦਿੱਤਾ ਇਸ ਪੁਲਿਸ ਨੇ। ਤਾਂ ਉਸ ਗੁਰਨਾਮ ਸਿੰਘ ਨੇ ਸਾਫ਼ ਕੀਤਾ ਜੀ ਸਾਡੀ ਜੱਸੀ ਤੇ ਕਿਸੇ ਨੇ ਕੋਈ ਫਾਇਰ ਨਹੀਂ ਸੀ ਕੀਤਾ, ਪੁਲਿਸ ਦੀ ਜੱਸੀ ਤੇ ਕੋਈ ਗੋਲੀ ਨਹੀਂ ਸੀ ਚੱਲੀ। ਉਹਨੇ ਭੇਦ ਖੋਲਤਾ ਸੀ ਵੀ ਇਹਦਾ ਡਰਾਮਾ ਸਾਡੇ ਬੰਦਿਆਂ ਨੇ ਸਾਡੇ ਅਫਸਰਾਂ ਨੇ ਕੀਤਾ ਸੀ। ਤਾਂ ਫਿਰ ਜਦੋਂ ਆਪਦਿਆਂ ਨੇ ਭੇਦ ਖੋਲਿਆ ਬੜੀ ਸਖਤੀ ਦੇ ਨਾਲ ਪੁੱਛ ਪੜਤਾਲ ਹੋਈ, ਇਕੱਲੇ ਇਕੱਲੇ ਤੋਂ ਸਖਤੀ ਨਾਲ ਪੁੱਛ ਗਿੱਛ ਹੋਈ, ਤਾਂ ਫਿਰ ਇਹ ਕਹਾਣੀ ਜਿਹੜੀ ਸਾਹਮਣੇ ਆ ਗਈ ਵੀ ਸੁਹੇਲ ਸਿੰਘ ਬਰਾੜ ਜਿਹੜਾ ਵਕੀਲ ਹੈ ਉਹ ਆਪਦੀ ਵਕਾਲਤ ਦੇ ਨੁਕਤੇ ਪੁੱਠੇ ਪਾਸੇ ਵਰਤ ਰਿਹਾ। ਉਹਨੇ ਪੁੱਠੇ ਸਿੱਧੇ ਆਈਡੀਏ ਦਿੱਤੇ, ਉਹਨੇ ਪੁਲਿਸ ਨੂੰ ਸਲਾਹ ਦਿੱਤੀ, ਆਹਦੇ ਪੁਲਿਸ ਨਾਲ ਯਾਰੀਆਂ ਪਗਾਉਣ ਦੀ ਵੀ ਕੋਸ਼ਿਸ਼ ਹੁੰਦੀ ਹੈ, ਤਾਂ ਉਹ ਯਾਰੀ ਪਗਾਉਣ ਦੇ ਚੱਕਰ 'ਚ ਉਹਨੇ ਜਿਹੜਾ ਏਡਾ ਵੱਡਾ ਗੁਨਾਹ ਕੀਤਾ, ਏਡੇ ਵੱਡੇ ਗੁਨਾਹਗਾਰਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਹੁਣ ਉਸਦੀ ਗ੍ਰਿਫਤਾਰੀ ਹੋ ਗਈ। ਕੱਲ੍ਹ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਅੱਜ ਉਹਨੂੰ ਅਦਾਲਤ ਦੇ ਪੇਸ਼ ਕੀਤਾ ਗਿਆ, ਹੁਣ 4 ਦਿਨ ਦਾ ਉਹਦਾ ਪੁਲਿਸ ਰਿਮਾਂਡ ਦਿੱਤਾ ਗਿਆ। ਤਾਂ ਉਹ 4 ਦਿਨਾਂ ਦੇ ਵਿੱਚ ਹੁਣ ਪੁਲਿਸ ਨੇ ਚੰਗੀ ਤਰ੍ਹਾਂ ਰਿੜਕਣਾ, ਉਹਦੀ ਪੁੱਛ ਗਿੱਛ ਕਰਨੀ ਹੈ ਸਿੱਟ ਨੇ। ਔਰ ਕਹਾਣੀ ਤਾਂ ਸਾਰੀ ਪੁਲਿਸ ਨੂੰ ਪਤਾ ਹੀ ਹੈ ਜੀ, ਉਹਨਾਂ ਦੇ ਸਾਥੀਆਂ ਨੇ ਤਾਂ ਕਹਾਣੀ ਬਣਾਈ ਹੈ, ਤੇ ਪੁਲਿਸ ਨੂੰ ਕੋਈ ਨਹੀਂ ਲੱਗਦਾ ਕਿ ਬਾਹਲਾ ਟਾਈਮ ਲੱਗਣਾ, ਪੁੱਛਗਿੱਛ ਦੇ ਵਿੱਚ ਚੀਜ਼ਾਂ ਸਾਫ਼ ਹੋ ਜਾਣਗੀਆਂ। ਉਸ ਤੋਂ ਬਾਅਦ ਜਿਹੜਾ ਇਹ ਵੀ ਮੰਨ ਕੇ ਚੱਲੋ ਕਿ ਜਲਦੀ ਹੋਰ ਵੀ ਗ੍ਰਿਫਤਾਰੀਆਂ ਹੋਣਗੀਆਂ, ਕਿਉਂਕਿ ਗੱਲ ਦੋਵਾਂ ਧਿਰਾਂ ਨੇ ਪੜਨੀ, ਇਹਦੇ 'ਚ ਬੜੀਆਂ ਕੜੀਆਂ ਅੱਗੇ ਜੁੜਨੀਆਂ ਨੇ। ਆਸ ਕਰਦੇ ਹਾਂ ਕਿ ਜਿਹੜੇ ਉਹ ਵਿਚਾਰੇ ਸਿੱਖ ਤੋਂ ਮਾਰੇ ਗਏ ਸੀ ਨੇਥੇ, ਜਿਹੜੇ ਆਪਦੇ ਪਿਓ ਦੀ ਇੱਜ਼ਤ ਦਾ ਬਦਲਾ ਲੈਣਾ ਚਾਹੁੰਦੇ ਸੀ, ਤੇ ਉਹ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹੜੇ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅਸਲ ਦੋਸ਼ੀਆਂ ਦੀ ਭਾਲ ਦੇ ਲਈ, ਉਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਜਿਹੜੇ ਸ਼ਾਂਤ ਲਈ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਨੇਥੇ ਸਿੰਘਾਂ ਦੀ ਜਦੋਂ ਜਾਨ ਲਈ ਆ, ਤਾਂ ਹੁਣ ਸਾਰਿਆਂ ਨੂੰ ਉਮੀਦ ਹੈ ਕਿ ਛੇਤੀ ਉਹਨਾਂ ਨੂੰ ਇਨਸਾਫ਼ ਮਿਲੇ, ਉਹਨਾਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲੇ, ਤਾਂ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ ਔਰ ਅੱਗੇ ਤੋਂ ਕੋਈ ਐਸੇ ਘਟੀਆ ਗੁਨਾਹ ਨੂੰ, ਘਟੀਆ ਜੁਰਮ ਨੂੰ ਅੰਜਾਮ ਨਾ ਦੇ ਸਕੇ। ਤਾਂ ਇੱਕ ਆਰਤੀ ਕਿਰਨ ਜਾਗੀ ਹੈ ਸਿੱਧੂ ਸਾਹਿਬ, ਦੇਖਦੇ ਹਾਂ ਔਰ ਕਿੰਨਾ ਟਾਈਮ ਲੱਗਦਾ, ਕਿਉਂਕਿ ਮਾਮਲਾ ਰਾਜਨੀਤਿਕ ਵੀ ਹੋ ਚੁੱਕਿਆ ਜੀ।
ਜੀ, ਔਰ ਇਸ ਦੇ ਨਾਲ ਬੈਠ ਸਾਹਿਬ ਲਾਸਟ ਖਬਰ ਆਪਾਂ ਕਵਰ ਕਰਾਂਗੇ, ਕੋਰੋਨਾ ਵਾਇਰਸ ਪੰਜਾਬ ਦੇ ਵਿੱਚ ਦਿਨੋ ਦਿਨ ਵੱਧ ਰਿਹਾ। ਕੀ ਪੰਜਾਬ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਘੱਟ ਸੀ, ਨਾ ਮਾਤਰ ਸੀ, ਉਦੋਂ ਲੋਕਡਾਊਨ ਸੀ, ਪਰ ਹੁਣ ਲੋਕ ਆ ਜਿਹੜੇ ਉਹ ਬਾਹਰ ਓਪਨ ਨੇ, ਔਰ ਕੀ ਤੁਹਾਨੂੰ ਲੱਗਦਾ ਕਿ ਸੇਫਟੀ ਆ?
ਦੇਖੋ, ਸਥਿਤੀ ਜਿਹੜੀ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ, ਤੁਸੀਂ ਬਿਲਕੁਲ ਸਹੀ ਇਹ ਗੱਲ ਕਹੀ ਹੈ। ਜਿਹੜਾ ਸਵਾਲ ਤੁਸੀਂ ਕੀਤਾ, ਇਹ ਸਵਾਲ ਤਕਰੀਬਨ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਕਿ ਜਦੋਂ ਪੰਜਾਬ ਦੀ ਹਾਲਤ ਖਰਾਬ ਸੀ ਉਦੋਂ ਤੁਸੀਂ ਕੋਈ ਬਹੁਤੀ ਸਖਤੀ ਨਹੀਂ ਕੀਤੀ, ਹੁਣ ਜਿਹੜੀ ਮਾਫ਼ ਕਰਨਾ ਉਦੋਂ ਤੁਸੀਂ ਸਖਤੀ ਜ਼ਿਆਦਾ ਕੀਤੀ, ਹੁਣ ਤੁਸੀਂ ਸਖਤੀ ਨਹੀਂ ਕਰ ਰਹੇ, ਐਸਾ ਕਿਉਂ ਹੋ ਰਿਹਾ? ਤਾਂ ਦੇਖੋ, ਉਹਦਾ ਕਹਾਣੀ ਅਸਲ ਦੇ ਵਿੱਚ ਇਹ ਹੈ ਸਿੱਧੂ ਸਾਹਿਬ, ਕਿ ਇਹ ਦਾਅਵਾ ਜਿਹੜਾ ਕਰਦੇ ਨੇ ਕਿ ਉਦੋਂ ਸ਼ੁਰੂਆਤ ਦੇ ਵਿੱਚ ਲੋਕਾਂ ਨੂੰ ਇਸ ਖਤਰੇ ਦਾ ਪਤਾ ਨਹੀਂ ਸੀ, ਲੋਕ ਅਣਜਾਣ ਸੀ, ਤਾਂ ਇੱਕ ਵਾਰੀ ਐਸਾ ਮਾਹੌਲ ਬਣਾ ਕੇ ਲੋਕਾਂ ਨੂੰ ਖਤਰੇ ਤੋਂ ਜਾਣੂ ਕਰਵਾਇਆ ਗਿਆ। ਹੌਲੀ ਹੌਲੀ ਜਿਵੇਂ ਮਾਸਕ ਪਾਉਣ ਦੀ ਆਦਤ ਪਾਈ ਗਈ ਹੈ, ਹੱਥ ਸੈਨੀਟਾਈਜ਼ ਕਰਨ ਦੀ ਆਦਤ ਪਾਈ ਗਈ ਹੈ, ਬਚਾਅ ਰੱਖਣ ਦੀ ਆਦਤ ਪਾਈ ਗਈ ਹੈ, ਤਾਂ ਹੁਣ ਦੇਖੋ ਜ਼ਿਆਦਾ ਦੇਰ ਤਾਂ ਇੱਦਾਂ ਰਿਹਾ ਵੀ ਨਹੀਂ ਜਾ ਸਕਦਾ, ਤਾਂ ਲੋਕ ਜਾਗਰੂਕ ਅੱਗੇ ਨਾਲੋਂ ਹੋ ਗਏ ਨੇ, ਪਰ ਕਿਤੇ ਕਿਤੇ ਹੀ, ਕਿਉਂਕਿ ਸਰਕਾਰਾਂ ਦੇ ਹੱਥ ਪੱਲੇ ਕੁਛ ਹੈ ਨਹੀਂ ਗਾ, ਇਲਾਜ ਕਰਨ ਦੀ ਸਮਰੱਥਾ ਨਹੀਂ, ਦਵਾਈ ਅਜੇ ਬਣੀ ਨਹੀਂ, ਤੇ ਖਵਾਉਣ ਨੂੰ ਸਰਕਾਰ ਕਹਿੰਦੀ ਹੈ ਕਿ ਸਾਡੇ ਭਾਂਡੇ ਖਾਲੀ ਹੈ। ਇਸ ਕਰਕੇ ਜਿਹੜੀਆਂ ਇੰਨੀਆਂ ਢਿੱਲਾਂ ਦਿੱਤੀਆਂ ਗਈਆਂ ਨੇ, ਔਰ ਅੱਜ ਦਾ ਅੰਕੜਾ ਸਿਸਾ ਮੈਂ ਦੱਸ ਦਿੰਦਾ ਤੁਹਾਨੂੰ ਇੱਕ ਵਾਰੀ ਫਿਰ ਤੋਂ, 3497 ਦਾ ਅੰਕੜਾ ਪੰਜਾਬ ਦੇ ਵਿੱਚ ਜਿਹੜਾ ਹੋ ਚੁੱਕਿਆ ਅੱਜ। ਔਰ ਕਿਉਂਕਿ ਅੱਜ ਜਿਹੜੇ ਨਵੇਂ ਮਰੀਜ਼ ਆਏ ਨੇ 126 ਜਿਹੜੇ ਨਵੇਂ ਮਰੀਜ਼ ਅੱਜ ਆਏ ਨੇ, ਡੇਲੀ 100 ਤੋਂ ਵੱਧ ਮਰੀਜ਼ ਆ ਰਹੇ ਨੇ, ਔਰ ਹਾਲਾਂਕਿ ਇਹਨਾਂ ਦੇ ਵਿੱਚੋਂ 2538 ਮਰੀਜ਼ ਆ ਜਿਹੜੇ ਉਹ ਠੀਕ ਹੋ ਚੁੱਕੇ ਆ, 881 ਲੋਕ ਇਸ ਵੇਲੇ ਪੰਜਾਬ ਦੇ ਵਿੱਚ ਇਲਾਜਧੀਨ ਨੇ, 82 ਲੋਕਾਂ ਦੀ ਜਾਨ ਜਾ ਚੁੱਕੀ ਹੈ। ਔਰ ਸਭ ਤੋਂ ਵੱਡੀ ਜਿਹੜੀ ਚਿੰਤਾ ਦੀ ਗੱਲ ਹੈ ਸਿੱਧੂ ਸਾਹਿਬ, ਕਿ 2 ਲੋਕ ਵੈਂਟੀਲੇਟਰ ਤੇ ਨੇ, ਖਰਾਬ ਹੈ ਤਾਂ ਇਹ ਜਿਹੜੀ ਹੈ ਚਿੰਤਾ ਦੀ ਗੱਲ ਹੈ ਸਿੱਧੂ ਸਾਹਿਬ ਸਾਡੇ ਲਈ। ਔਰ ਹਾਲਾਂਕਿ ਦਾਵਾ ਇਹ ਕੀਤਾ ਜਾ ਰਿਹਾ ਕਿ 2538 ਠੀਕ ਹੋ ਚੁੱਕੇ ਨੇ, ਪਰ ਟੈਸਟਿੰਗ ਹੈ ਜਿਹੜੀ ਟੈਸਟਿੰਗ ਸਾਡੇ ਕਿਉਂਕਿ ਜਿਹੜੀ ਹੋਈ ਆ ਉਹ 2,08,408 ਦੀ ਟੈਸਟਿੰਗ ਹੋਈ ਆ, ਔਰ ਸਾਡੀ ਜਿਹੜੀ ਆ 3 ਕਰੋੜ ਦੇ ਤੋਂ ਵੱਧ ਜਿਹੜੀ ਸਾਡੀ ਆਬਾਦੀ ਹੈ, ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੈ। ਔਰ ਹੁਣ ਜਿਹੜੀ ਹਾਲਤ ਹੋ ਚੁੱਕੀ ਹੈ ਕਿ ਮਰੀਜ਼ ਕਿੱਥੋਂ ਕਿੱਥੋਂ ਨਵੇਂ ਆ ਗਏ ਨੇ, ਸਭ ਤੋਂ ਵੱਧ ਅੱਜ ਲੁਧਿਆਣੇ ਚੋਂ ਆਏ ਆ ਜੀ, 40 ਮਰੀਜ਼ ਲੁਧਿਆਣੇ 'ਚ ਨਵੇਂ ਰਿਪੋਰਟ ਹੋਏ, ਜਲੰਧਰ ਦੇ ਵਿੱਚ 31 ਨਵੇਂ ਆ ਗਏ, ਅੰਮ੍ਰਿਤਸਰ ਦੇ ਵਿੱਚ 17 ਨਵੇਂ ਆ ਗਏ, ਤਾਂ ਬਾਕੀ ਸ਼ਹਿਰਾਂ ਦੇ ਵਿੱਚ 2-2, 4-4, 5-5 ਜਿਹੜੇ ਉਹ ਆਏ ਨੇ। ਔਰ ਤੁਸੀਂ ਦੇਖੋ ਵੀ ਸਭ ਤੋਂ ਜ਼ਿਆਦਾ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ 659 ਮਰੀਜ਼ ਆ ਜਿਹੜੇ ਉਹ ਟੋਟਲ ਹੋ ਚੁੱਕੇ ਆ, ਹਾਲਾਂਕਿ ਠੀਕ ਕਾਫ਼ੀ ਹੋਏ ਆ ਅਤੇ 180 ਉੱਥੇ ਫਿਲਹਾਲ ਇਲਾਜਧੀਨ ਨੇ। ਇਲਾਜਧੀਨ ਜਿਹੜੇ ਸਭ ਤੋਂ ਜ਼ਿਆਦਾ ਲੁਧਿਆਣਾ 'ਚ ਨੇ, ਉੱਥੇ 263 ਇਲਾਜਧੀਨ ਨੇ ਇਸ ਵੇਲੇ। ਤਾਂ ਦੇਖੋ ਜਿਹੜਾ ਅੰਕੜਾ ਲਗਾਤਾਰ ਸਿਰਫ ਵੱਧਦਾ ਜਾ ਰਿਹਾ, ਪਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਰਕਾਰਾਂ ਦੇ ਹੱਥ ਪੱਲੇ ਕੁਝ ਬਹੁਤਾ ਹੈ ਨੀਗਾ, ਦੀ ਮਜਬੂਰੀ ਬਣ ਗਈ ਹੈ ਕਿ ਢਿੱਲ ਇਹਨਾਂ ਨੂੰ ਦੇਣੀ ਪਈ ਹੈ। ਤਾਂ ਹੁਣ ਕਹਿੰਦੇ ਆ ਕਿ ਸਿੱਧੇ ਤੌਰ ਤੇ ਵੇਖੀਏ ਤਾਂ ਆਰਾਮ ਭਰੋਸੇ ਆ ਕਹਾਣੀ, ਹੁਣ ਲੋਕਾਂ ਨੂੰ ਆਪਦਾ ਬਚਾਅ ਆਪ ਹੀ ਕਰਨਾ ਪਊਗਾ, ਸਿਆਣੇ ਬਣ ਕੇ ਚੱਲਣਾ ਪਊਗਾ। ਤੇ ਜੇ ਬਹੁਤੀਆਂ ਉਮੀਦਾਂ ਲਾ ਕੇ ਬੈਠ ਗਏ ਕਿ ਸਰਕਾਰ ਸਾਡੇ ਘਰੇ ਪੈਸਾ ਭੇਜੂਗੀ, ਤਾਂ ਦੇਖੋ ਜੀ ਕਿੰਨੇ ਲੋਕਾਂ ਨੇ ਪੰਜਾਬ 'ਚ ਖੁਦਕੁਸ਼ੀ ਕਰ ਲਈ ਸਿਰਫ ਇਸ ਕਰਕੇ ਕਿ ਉਹਨਾਂ ਦੇ ਘਰ ਦੇ ਵਿੱਚ ਰੋਟੀ ਨਹੀਂ ਸੀ, ਕਈ ਲੋਕਾਂ ਨੇ ਇਸ ਕਰਕੇ ਖੁਦਕੁਸ਼ੀ ਕਰ ਲਈ ਕਿ ਉਹਨਾਂ ਦੀ ਨੌਕਰੀ ਖੁੱਸ ਗਈ ਸੀ। ਤੇ ਜਦੋਂ ਐਸੇ ਹਾਲਾਤ ਜਿਹੜੇ ਦੇਸ਼ ਦੇ ਜਾਂ ਸੂਬੇ ਦੇ ਬਣੇ ਹੋਏ ਹੋਣ, ਉਦੋਂ ਸਰਕਾਰਾਂ ਤੋਂ ਬਹੁਤੀ ਉਮੀਦ ਆਸ ਉਮੀਦ ਰਹਿੰਦੀ ਨਹੀਂ, ਤੇ ਲੋਕਾਂ ਨੂੰ ਆਪ ਹੀ ਹੰਭਲਾ ਮਾਰਨਾ ਪਊਗਾ, ਆਪ ਹੀ ਜਿਹੜਾ ਆਪਦਾ ਬਚਾਅ ਕਰਨਾ ਪਊਗਾ। ਬਚਾਅ 'ਚ ਹੀ ਬਚਾਅ ਹੁਣ ਤਾਂ ਸਿੱਧੂ ਸਾਹਿਬ ਐਸੇ ਹਾਲਾਤ ਬਣੇ ਪਏ ਨੇ ਜੀ।
ਜੀ ਬਹੁਤ ਬਹੁਤ ਧੰਨਵਾਦ ਔਰ ਥੈਂਕ ਯੂ ਵੈਰੀ ਮਚ ਬਰਾੜ ਸਾਹਿਬ, ਤੁਸੀਂ ਸਮਾਂ ਕੱਢਿਆ ਔਰ ਕੱਲ ਗੱਲਬਾਤ ਤੁਹਾਡੇ ਨਾਲ ਕਰਾਂਗੇ, ਮਿਹਰਬਾਨੀ। ਸੁਰੇਡੀਪੁਰਮ ਦੇ ਵਿੱਚ ਅਸੀਂ ਦੱਸ ਦਈਏ ਕਿ ਹੀਰੋ ਮੀਡੀਆ ਤੁਹਾਨੂੰ ਬਣਾਵੇ ਹੀਰੋ, ਹੀਰੋ ਕਿਸ ਤਰ੍ਹਾਂ ਬਣਾਵੇ ਕਿ ਜੇ ਤੁਸੀਂ ਵੀਡੀਓ ਫੋਟੋਗ੍ਰਾਫੀ ਦਾ ਕੰਮ ਕਰਾਉਣਾ ਤੇ ਜਾਂ ਫਿਰ ਤੁਸੀਂ ਗੂਗਲ ਤੇ ਟੌਪ ਤੇ ਲੈ ਕੇ ਆਉਣਾ ਚਾਹੁੰਦੇ ਆ ਆਪਣਾ ਬਿਜ਼ਨਸ, ਤੇ 905-500 ਤੇ 13-13 ਤੇ ਕਾਲ ਕੀਤੀ ਜਾ ਸਕਦੀ ਹੈ। ਰਿਗ ਲੋਜਿਸਟਿਕ ਕੰਪਨੀ ਆ, ਇਹਨਾਂ ਨੂੰ ਡਰਾਈਵਰ ਚਾਹੀਦੇ ਨੇ, 3,000 ਮੀਲ ਤੋਂ ਉੱਪਰ ਤੁਸੀਂ ਮੀਲ ਕੱਢ ਸਕਦੇ ਆ ਪਰ ਵੀਕ ਦੀ। ਔਰ ਰਿਗ ਲੋਜਿਸਟਿਕ ਦਾ ਨੰਬਰ ਹੈ 905-703-5549, 905-3545 ਤੇ ਸੰਪਰਕ ਕੀਤਾ ਜਾ ਸਕਦਾ। ਬਰੈਂਪਟਨ ਪਲੰਬਿੰਗ ਦਾ ਨੰਬਰ ਹੈ 400-905-466-3688 ਤੇ ਸੰਪਰਕ ਕੀਤਾ ਜਾ ਸਕਦਾ। ਇੱਕ ਵਾਰ ਫਿਰ ਦੱਸਦਿਆਂ ਕਿ ਪਰਫੈਕਟ ਹੋਮ ਕੇਅਰ ਐਂਡ ਡੱਕ ਕਲੀਨਿੰਗ, ਅਗਰ ਜੇ ਤੁਸੀਂ ਡੱਕ ਕਲੀਨਿੰਗ ਦਾ ਕੰਮ ਕਰਾਉਣਾ ਚਾਹੁੰਦੇ ਆ ਤੇ 416-357-0472 ਤੇ ਕਾਲ ਕੀਤੀ ਜਾ। ਅੱਜ ਦਾ ਪ੍ਰੋਗਰਾਮ ਸੁਣਦਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫਿਰ ਨੂੰ ਇਕਲਾ ਜਿਹਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੀ ਸੇਵਾ ਦੇ ਵਿੱਚ। ਇੱਥੇ ਹੀ ਦੇ ਦਿਓ ਇਜਾਜ਼ਤ, ਜੇ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰਨੀ ਹੋਵੇ, ਐਡਵਰਟਾਈਜ਼ਮੈਂਟ ਕਰਨੀ ਹੋਵੇ ਤਾਂ 416-302-3600 ਸਤਿ ਸ੍ਰੀ ਅਕਾਲ।
ਧੋਖੇ ਵਿੱਚ ਬੜਾ ਹੀ ਸਵਾਦ ਹੁੰਦਾ ਏ, ਮੈਨੂੰ ਦਿਓ ਨਾ ਵਫਾਵਾਂ ਮੈਨੂੰ ਧੋਖਾ ਦੇ ਦੋ। ਧੋਖੇ ਵਿੱਚ ਬੜਾ ਹੀ ਸਵਾਦ ਹੁੰਦਾ ਏ, ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ, ਜਿਹੜਾ ਤੋੜਦਾ ਏ ਦਿਲ ਉਹੀ ਯਾਦ ਹੁੰਦਾ ਏ, ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ।
The views expressed on the preceding program may not necessarily be those of the owner or management of WTOR radio station.
मम्मी जी नमस्ते, पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर।
अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अब PayPal सर्विस, तेज, सहल और सुरक्षित मनी ट्रांसफर।
ब्रैम्पटन शहर से खास पैगाम, 10 से ज्यादा अफराद का इज्तम न करें और न इसमें हिस्सा लें, इसलिए कि घर पर या बाहर 10 अफराद की ज्यादा से ज्यादा इजाजत है। ट्रांजिट पर या बाहर जाएं, ग्रोसरी स्टोर पर नॉन मेडिकल मास्क पहनें और फासला रखें। पार्क या बंद खेल की सहूलतें हों या आउटडोर फिटनेस का सामान जो अभी बंद है इस्तेमाल न करें, आपको कम से कम $500 का जुर्माना हो सकता है। 311 पर कॉल करें या brampton.ca/covid19 पर जाकर मजीद मालूमात हासिल करें।
ਓਨਟਾਰੀਓ, ਤੁਸੀਂ ਲੋਕਾਂ ਨੂੰ ਕੋਵਿਡ-19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ ਕੋਵਿਡ-19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ, 2 ਮੀਟਰ ਦੀ ਦੂਰੀ ਤੇ ਰਹੋ। ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜਾਨਾਂ ਬਚਾਓ। ontario.ca/coronavirus ਤੇ ਹੋਰ ਜਾਣੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਕੋਵਿਡ-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ। ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦੀਆਂ ਦੋਨੋਂ ਲੋਕੇਸ਼ਨਸ ਖੁੱਲ ਗਈਆਂ ਹਨ।
ਬ੍ਰੈਂਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ ਕੋਵਿਡ-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀਆਂ ਦੋਵੇਂ ਲੋਕੇਸ਼ਨਸ ਹੁਣ ਖੁੱਲ ਗਈਆਂ ਹਨ। ਫਾਰ ਮੋਰ ਇਨਫੋਰਮੇਸ਼ਨ ਕਾਲ 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ